ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਹਰ ਬਰਨ ਜਾਤ, ਹਰ ਪਾਤ ਨੈਣ ਜਿਹ, ਰੂਪ ਰੰਗ ਹਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋ ਜਿਕ ਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸਮਤ। ਅਸ ਕਿਰਪਾਨ ਖੰਡੋ ਖੜਗ, ਤੁਬਕ ਤਬਰ ਹਰ ਤੀਰ, ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਮੁਖ ਉਚਰੈ ਸ਼ਾਸਤਰ ਖੱਟ, ਇੰਗ ਗਿਰਨ ਚੜ ਜਾਏ, ਅੰਧ ਲਖੈ ਭਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਣ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਰਭੰਗੀ ਛੰਦ ਸ੍ਰੀ ਕਾਲ ਜੀ ਕੀ ਉਸਤਤ, ਖਗ ਖੰਡ ਬਿਹੰਡੰ ਖਲ ਦਲ ਖੰਡੰ, ਅਤ ਰਣ ਮੰਡੰ ਬਰ ਬੰਡੰ, ਭੁਜ ਡੰਡ ਅਖੰਡੰ ਤੇਜ ਪ੍ਰਚੰਡੰ, ਜੋਤ ਅਮੰਡੰ ਭਾਨ ਪ੍ਰਭੰ, ਖਗ ਖੰਡ ਬਿਹੰਡੰ ਖਲ ਦਲ ਖੰਡੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ, ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ, ਜੁਗੋ ਜੁਗ ਅਟਲ ਬਾਣੀ ਕੇ ਬੋਹਿਥ, ਪਤਤ ਪਾਵਨ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ, ਗੁਰੂ ਪਿਆਰੀ ਸਾਹ ਸੰਗਤ ਜੀਓ, ਆਪ ਗੁਰੂ ਕੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਦਰਸ਼ਨ ਕਰਕੇ ਇਸ ਮਨੁੱਖ ਜਨਮ ਦੇ ਸਫਲ ਸਮੇਂ ਨੂੰ ਸਫਲਾ ਕਰ ਰਹੇ ਹੋ। ਧੰਨ ਧੰਨ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰੀ ਹੋਈ ਤੁਰਕੀ ਬਾਣੀ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਉਸ ਵਿੱਚੋਂ ਜੋ ਸ੍ਰੀ ਬਚਿੱਤਰ ਨਾਟਕ ਬਾਣੀ ਦਾ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਉਸ ਦੀ ਆਪਾਂ ਕਥਾ ਵਿਚਾਰ ਸਰਵਣ ਕਰਨ ਲਈ ਜੁੜ ਬੈਠੇ ਹਾਂ। ਜਿਸ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਮਹਾਰਾਜ ਜੀ ਨੇ ਅਨੇਕਾਂ ਰੰਗਾਂ ਦੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈ ਨਾਟਕ ਲਿਖੇ ਹਨ, ਜੋ ਅਦਭੁਤ ਹੀ ਅਸ਼ਚਰਜੀ ਅਨੋਖਾ ਹੀ ਨਾਟਕ ਹੈ ਬਚਿੱਤਰ ਨਾਟਕ। ਉਹ ਸਤਿਗੁਰੂ ਜੀ ਨੇ ਬੜੇ ਸੋਹਣੇ ਢੰਗ ਨਾਲ ਛੰਦਾਬੰਦੀ ਦੇ ਨਿਯਮਾਂ ਵਿੱਚ ਆਪ ਉਚਾਰਨ ਕਰਕੇ ਲਿਖੀ ਹੈ ਬਾਣੀ। ਅਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਮੰਗਲ ਕੀਤਾ ਹੈ ਸ੍ਰੀ ਭਗਵਤੀ ਜੀ ਦਾ, ਜਿਹਨੂੰ ਖੜਗ ਤਲਵਾਰ ਸ੍ਰੀ ਸਾਹਿਬ ਕਿਹਾ ਜਾਂਦਾ ਹੈ, ਜਾਂ ਅੰਤਰੀਵ ਰੂਪ ਦੇ ਵਿੱਚ ਜੋ ਸ੍ਰੀ ਸ਼ਕਤੀ ਮਹਾਨ ਹੈ, ਉਸ ਦਾ ਜੋ ਖੜਗ ਕਹੀਏ ਸਾਹਿਬ ਮਾਲਕ ਹੈ, ਉਸ ਦਾ ਮਹਾਰਾਜ ਜੀ ਨੇ ਮੰਗਲ ਕੀਤਾ, ਨਮਸਕਾਰ ਕੀਤੀ ਅਤੇ ਨਮਸਕਾਰ ਕਰਕੇ ਇਹ ਕਿਹਾ ਕਿ ਕਰੋ ਸੁਹਿਤ ਚਿੱਤ ਲਾਏ, ਮੈਂ ਬੜਾ ਮਨ ਦਾ ਪ੍ਰੇਮ ਚਿੱਤ ਲਾ ਕੇ ਇਹ ਵਾਹਿਗੁਰੂ ਦੀ ਸ਼ਕਤੀ ਤੈਨੂੰ ਨਮਸਕਾਰ ਕਰਦੇ ਹਾਂ। ਅਤੇ ਨਾਲ ਹੀ ਇਹ ਜਾਚਨਾ ਮੰਗੀ ਕਿ ਤੁਸੀਂ ਜਿਹੜੇ ਸਾਡੇ ਸਹਾਈ ਹੋਣਾ ਕਰੋ, ਜਿਸ ਕਰਕੇ ਬਚਿੱਤਰ ਨਾਟਕ ਗ੍ਰੰਥ 14 ਅਧਿਆਏ ਵਾਲਾ ਜਿਹੜਾ ਹੈ ਸੰਪੂਰਨ ਹੋ ਸਕੇ। ਇਹਦੀ ਜਿਹੜੀ ਆਪਾਂ ਕਥਾ ਵਿਚਾਰ ਸੀ ਕੱਲ੍ਹ, ਜਿੰਨੀ ਕੁ ਸਮਝ ਪਈ ਹੈ ਸੰਪਰਦਾਇ ਢੰਗ ਨਾਲ ਵੀ, ਅਤੇ ਹੋਰ ਜੋ ਧਰਮ ਗ੍ਰੰਥਾਂ ਦੇ ਨਿਯਮ ਅਨੁਸਾਰ ਉਸੇ ਢੰਗ ਨਾਲ ਹੀ ਆਪਾਂ ਜਿੰਨੀ ਕੁ ਸਮਝ ਪਈ ਰਲ ਮਿਲ ਕੇ ਇੱਕ ਸਰਵਣ ਕਥਾ ਕੀਤੀ ਸੀ। ਇਸ ਕਥਾ ਵਿੱਚ ਮਹਾਰਾਜ ਜੀ ਨੇ ਜਿਹੜੀ ਆਪਣੀ ਕਥਾ ਵੀ ਕਥਨ ਕੀਤੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਯੁੱਧਾਂ ਦੇ ਹਾਲ ਵੀ ਲਿਖੇ ਹਨ। ਅੱਗੇ ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਤ੍ਰਿਭੰਗੀ ਛੰਦ ਦੇ ਵਿੱਚ ਮਹਾਂਸ਼ਕਤੀ ਖੜਗ ਦਾ ਜਿਹੜਾ ਹੈ ਜਸ ਕੀਤਾ ਉਸਤਤੀ ਕੀਤੀ ਹੈ, ਉਹ ਆਪਾਂ ਆਓ ਅੱਜ ਵਿਸਥਾਰ ਨਾਲ ਕਥਾ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰਿਭੰਗੀ ਛੰਦ ਸ੍ਰੀ ਕਾਲ ਜੀ ਕੀ ਉਸਤਤ, ਖਗ ਖੰਡ ਬਿਹੰਡੰ ਖਲ ਦਲ ਖੰਡੰ।
ਤ੍ਰਿਭੰਗੀ ਛੰਦ ਜਿਸ ਵਿੱਚ ਜਿਸ ਦੇ ਤ੍ਰਿਭੰਗੀ ਛੰਦ ਦੇ ਇੱਕ ਪੰਕਤੀ ਵਿੱਚ ਤਿੰਨ ਤਿੰਨ ਜਿਹੜੇ ਹੈ ਬਚਨ ਸ਼ਬਦ ਆਉਂਦੇ ਹੈ ਤਿੰਨਾਂ ਤਿੰਨਾਂ ਦੇ ਸੁਮੇਲ ਦਾ, ਜਿਸ ਕਰਕੇ ਦਾ ਨਾਮ ਤ੍ਰਿਭੰਗੀ ਛੰਦ ਹੈ। ਜਿਵੇਂ ਖਾਗ ਖੰਡ ਬਿਹੰਡੰ ਖਲ ਦਲ ਖੰਡੰ ਆਤਰਣ ਮੰਡੰ, ਇਹ ਜਿਵੇਂ ਤਿੰਨਾਂ ਤਿੰਨਾਂ ਦਾ ਸੁਮੇਲ ਕਰਕੇ ਦਾ ਨਾਮ ਤ੍ਰਿਭੰਗੀ ਛੰਦ ਹੈ। ਸਤਿਗੁਰੂ ਜੀ ਸ੍ਰੀ ਅਕਾਲ ਜੀ ਕੀ ਉਸਤਤ। ਸ੍ਰੀ ਨਾਮ ਹੈ ਸ਼ਕਤੀ ਦਾ, ਕਾਲ ਹੈ, ਕਾਲ ਨਾਮ ਹੈ ਮਾਰਨ ਦਾ। ਜੋ ਮਾਰਨ ਵਾਲੀ ਸ਼ਕਤੀ ਹੈ ਉਹ ਕੀ ਹੈ? ਉਹ ਖੜਗ ਤਲਵਾਰ ਸ੍ਰੀ ਸਾਹਿਬ ਹੀ ਹੈ ਅਤੇ ਉਸ ਦੀ ਉਸਤਤ ਕਰਦੇ ਹੈ ਮਹਾਰਾਜ ਇਹ ਛੰਦ ਦੇ ਵਿੱਚ। ਫਿਰ ਸ੍ਰੀ ਨਾਮ ਸਾਧ ਸੰਗਤ ਜੀ ਜੋ ਵਾਹਿਗੁਰੂ ਦੀ ਸ਼ਕਤੀ ਹੈ ਅਤੇ ਵਾਹਿਗੁਰੂ ਦੀ ਸ਼ਕਤੀ ਹੀ ਸਭ ਦਾ ਕਾਲ ਕਰਦੀ ਹੈ, ਸਭ ਦਾ ਨਾਸ ਕਰਦੀ ਹੈ, ਸਭ ਨੂੰ ਮੌਤ ਦੇ ਘਾਟ ਉਤਾਰਦੀ ਹੈ। ਉਸ ਵਾਹਿਗੁਰੂ ਦੀ ਸ਼ਕਤੀ ਜਿਹੜੀ ਮਾਰਨਾ ਕਰਦੀ ਹੈ ਸਾਰੇ ਬ੍ਰਹਿਮੰਡ ਦੇ ਤਾਂ ਹੀ ਉਸ ਦੀ ਉਸਤਤ ਕਰਦੀ ਹੈ, ਜਾਂ ਵੀ ਜੋ ਸ਼੍ਰੋਮਣੀ ਸੋਭਾ ਵਾਲਾ ਕਾਲ ਕਹੀਏ ਵਾਹਿਗੁਰੂ ਹੈ। ਗੁਰੂ ਮਹਾਰਾਜ ਨੇ ਲਿਖਿਆ ਬਚਨ, ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾਂ ਤੇ ਜਗ ਡਾਲਾ, ਸਮੇਂ ਸੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਸੁਣਾਈ। ਵੀ ਉਹਦਾ ਨਾਮ ਸੰਤ ਕੋ ਪਿਆ, ਉਹਦਾ ਨਾਮ ਕਾਲ ਕੋ ਪਿਆ। ਵੀ ਅੰਤ ਕਰਤ ਸਭ ਜਗ ਕੋ ਕਾਲਾ, ਸਾਰੇ ਜਗ ਦਾ ਹੀ ਜੀਵਾਂ ਦਾ ਹੀ ਕਾਲ ਕਰਦਾ ਹੈ ਵਾਹਿਗੁਰੂ, ਤਾਂ ਉਹਦਾ ਨਾਮ ਕਾਲ ਪਿਆ ਹੈ। ਇਸ ਤਰ੍ਹਾਂ ਸਿੱਧਾ ਜਿਹਾ ਵੀ ਸ੍ਰੀ ਜਦੋਂ ਥੱਲੇ ਪ੍ਰਕਰਨ ਮੁਤਾਬਕ ਪਹਿਲਾ ਅਰਥ ਤੇ ਲਾ ਲੈਣਾ ਹੈ ਵੀ ਜੋ ਮਹਾਨ ਸ਼ਕਤੀ ਹੈ ਵਾਹਿਗੁਰੂ ਦੀ, ਸਭ ਦਾ ਕਾਲ ਕਰਨ ਵਾਲੀ ਉਸ ਦੀ ਉਸਤਤ, ਜਾਂ ਸ੍ਰੀ ਸਾਹਿਬ ਜੋ ਹੈ ਭਾਵ ਅਰਥ ਨਾਲ ਕਾਲ ਤੋਂ ਸਾਹਿਬ ਅਰਥ ਲਾ ਲੈਣਾ ਵੀ ਸ੍ਰੀ ਸਾਹਿਬ ਜੀ ਦੀ ਉਸਤਤ ਹੈ। ਵਾਹਿਗੁਰੂ ਦੀ ਸ਼ਕਤੀ ਜੋ ਮਾਰਨ ਵਾਲੀ ਹੈ ਉਸ ਦੀ ਉਸਤਤ, ਸਤਿਗੁਰੂ ਮਹਾਰਾਜ ਸ੍ਰੀ ਸਾਹਿਬ ਕਾਲ ਦੀ ਉਪਮਾ ਕਰਦੇ ਹਨ, ਕਿਉਂਕਿ ਸਾਧ ਸੰਗਤ ਜੀ ਸ਼ਕਤੀ ਅਤੇ ਸ਼ਕਤੀ ਵਿੱਚ ਕੋਈ ਭੇਦ ਨਹੀਂ ਹੈ, ਨਾਮੀ ਅਤੇ ਨਾਮ ਵਿੱਚ ਕੋਈ ਭੇਦ ਨਹੀਂ ਹੈ। ਨਾਮ ਜਿਹੜਾ ਲਵਾਂਗੇ ਵਾਹਿਗੁਰੂ ਅਤੇ ਨਾਮੀ ਵਾਹਿਗੁਰੂ ਆਪੇ ਪ੍ਰਗਟ ਹੋ ਜਾਂਦਾ ਹੈ, ਜਿੱਥੇ ਨਾਮ ਹੈ ਉੱਥੇ ਨਾਮੀ ਵਾਹਿਗੁਰੂ ਨਾਲ ਹੀ ਹੈ। ਇਸੇ ਤਰ੍ਹਾਂ ਜਿੱਥੇ ਉਹਦੀ ਸ਼ਕਤੀ ਹੈ ਉੱਥੇ ਵਾਹਿਗੁਰੂ ਵੀ ਸ਼ਕਤਾ ਆਪ ਨਾਲ ਹੀ ਹੈ। ਇਸ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਕਾਲ ਸ਼ਕਤੀ ਹੈ ਮਾਰਨ ਵਾਲੀ ਉਸਦੀ ਉਸਤਤ, ਖੜਗ ਤਲਵਾਰ ਦੀ ਉਸਤਤ ਉਪਮਾ ਕਰਦੇ ਹਨ ਜੀ।
ਆਤਰਨ ਮੰਡੰ
ਵੇਖ ਲਿਆ, ਖਾਗ ਖੰਡ ਬੇਹੰਡੰਗ ਇਹਦਾ ਅਰਥ ਤੇ ਹੈ। ਖਾਗ ਖਾਗ ਨਾਮ ਹੈ ਤਲਵਾਰ ਦਾ, ਸ੍ਰੀ ਸਾਹਿਬ ਦਾ, ਕਿਰਪਾਨ ਦਾ, ਖੜਗ ਦਾ। ਜੋ ਕਿਰਪਾਨ ਖੰਡ ਕਹੀਏ, ਟੋਟੇ ਟੋਟੇ ਬੇਹੰਡੰਗ ਕਹੀਏ, ਚੰਗੀ ਤਰ੍ਹਾਂ ਟੋਟੇ ਟੋਟੇ ਕਰਕੇ ਨਾਸ ਕਰ ਦੇਣ ਵਾਲੀ ਹੈ। ਜਾਂ ਖਗ ਨਾਮ ਸ਼ਕਤੀ ਦਾ ਹੈ, ਉਹ ਸ਼ਕਤੀ ਕਿਹੜੀ? ਵਾਹਿਗੁਰੂ ਦੀ। ਵਾਹਿਗੁਰੂ ਦੀ ਸ਼ਕਤੀ ਜੋ ਹੈ ਉਹ ਇਵੇਂ ਜੀਵਾਂ ਦੇ ਤਾਈਂ, ਖੰਡਾਂ ਬ੍ਰਹਿਮੰਡਾਂ ਦੇ ਤਾਈਂ, ਖੰਡ ਕਹੀਏ ਟੋਟੇ ਟੋਟੇ, ਚੰਗੀ ਤਰ੍ਹਾਂ ਬਿਹੰਡਨ ਕਹੀਏ ਕਰ ਦੇਣ ਵਾਲੀ ਹੈ, ਨਾਸ ਕਰਨ ਵਾਲੀ ਹੈ। ਖਲ ਦਲ ਖੰਡਨ, ਮੂਰਖਾਂ ਦੇ ਦਲ ਸੈਨਾ ਨੂੰ ਖੰਡਨ ਕਹੀਏ, ਟੋਟੇ ਟੋਟੇ ਕਰ ਦੇਣ ਵਾਲੀ, ਟੁਕੜੇ ਟੁਕੜੇ ਕਰ ਦੇਣ ਵਾਲੀ ਵਾਹਿਗੁਰੂ ਦੀ ਸ਼ਕਤੀ ਤਲਵਾਰ।
ਅਤ ਰਣ ਮੰਡੰ ਬਰ ਬੰਡੰ,
ਅਤ ਜੋ ਸ੍ਰੀ ਸਾਹਿਬ ਹੈ, ਰਣ ਕਹੀਏ ਯੁੱਧ, ਜੰਗ ਦਾ ਮੈਦਾਨ, ਜੋ ਜੰਗ ਦੇ ਮੈਦਾਨ ਨੂੰ ਬਹੁਤ ਮੰਡੰ ਕਹੀਏ ਸਜਾਉਣ ਵਾਲੀ ਹੈ, ਭੂਸ਼ਿਤ ਕਰ ਦੇਣ ਵਾਲੀ ਹੈ। ਹੁਣ ਜੰਗ ਦੇ ਮੈਦਾਨ ਵਿੱਚ ਸ੍ਰੀ ਸਾਹਿਬ ਲਿਸ਼ਕਦੀ ਹੋਵੇ ਤਾਂ ਜੰਗ ਦੀ ਸੋਭਾ ਹੈ, ਜੇ ਉੱਥੇ ਘਸੁੰਨ ਮੁੱਕੀ ਚੱਲੀ ਜਾਏ ਫਿਰ ਉਹ ਜੰਗ ਦੀ ਕਾਹਦੀ ਸੋਭਾ, ਜੰਗ ਦੀ ਸੋਭਾ ਸ੍ਰੀ ਸਾਹਿਬ ਨਾਲ ਹੀ ਹੈ ਜਦੋਂ ਇਹ ਲਿਸ਼ਕਦੀਆਂ ਹੈ। ਆ ਜਦੋਂ ਸ੍ਰੀ ਹਜ਼ੂਰ ਸਾਹਿਬ ਉਹ ਹੱਲਾ ਬੋਲਦੇ ਆ, ਸ੍ਰੀ ਸਾਹਿਬਾਂ ਸਾਰੀਆਂ ਤਾਂ ਕੱਢਦੇ ਆ ਅਤੇ ਉਹ ਲਿਸ਼ਕਦੀਆਂ, ਫਿਰ ਉਹ ਜਿਹੜਾ ਹੈ ਉਸ ਵੇਲੇ ਦਾ ਮਾਹੌਲ ਸੱਜ ਧੱਜ ਜਾਂਦਾ ਹੈ। ਅਤ ਰਣ ਮੰਡੰਗ, ਜੋ ਬਹੁਤ ਹੀ ਜੰਗ ਦੇ ਮੈਦਾਨ ਨੂੰ ਮੰਡੰਗ ਕਹੀਏ ਭੂਸ਼ਿਤ ਕਰਨ ਵਾਲੀ ਹੈ, ਸਜਾਉਣ ਵਾਲੀ ਹੈ, ਸੋਹਣਾ ਬਣਾ ਦਿੰਦੀ ਹੈ। ਬਰ ਬੰਡੰਗ, ਬਲ ਵਾਲੀ ਹੈ ਵਾਹਿਗੁਰੂ ਦੀ ਸ਼ਕਤੀ ਸ੍ਰੀ ਸਾਹਿਬ ਅਤੇ ਉਂਝ ਵੀ ਵਾਹਿਗੁਰੂ ਦੀ ਸ਼ਕਤੀ ਨੇ। ਬਰ ਵੰਡੰਗ, ਵਰਾਂ ਨੂੰ ਵੰਡਣ ਵਾਲੀ ਹੈ। ਜਿਹੜੇ ਸੂਰਮੇ ਸ੍ਰੀ ਸਾਹਿਬ ਧਾਰਨ ਕਰਦੇ ਹੈ ਉਹਨਾਂ ਨੂੰ ਬਲ ਵੰਡਣ ਵਾਲੀ ਹੈ, ਸ੍ਰੇਸ਼ਟ ਬਲ ਦੇਣ ਵਾਲੀ ਹੈ।
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ,
ਜਿਸ ਦੀਆਂ ਭੁਜਾਵਾਂ ਵਾਹਿਗੁਰੂ ਦੀ ਸ਼ਕਤੀ ਦੀਆਂ ਦੰਡ ਕਹੀਏ ਐਂ ਡੰਡੇ ਵਾਂਗ ਮਜ਼ਬੂਤ ਹਨ, ਸਖਤ ਹਨ। ਜਾਂ ਭੁਜ ਕਹੀਏ ਬਾਹਾਂ ਅਤੇ ਦੰਡ ਕਹੀਏ ਡੌਲੇ, ਜਿਹਦੇ ਅਖੰਡੰਗ ਟੁੱਟਣ ਤੋਂ ਰਹਿਤ ਹਨ, ਮਜ਼ਬੂਤ ਹਨ, ਇੱਕ ਰਸ ਹਨ, ਨਾਸ ਤੋਂ ਰਹਿਤ ਹਨ। ਭੁਜ ਦੰਡ ਅਖੰਡੰਗ, ਜਿਸ ਵਾਹਿਗੁਰੂ ਦੀ ਸ਼ਕਤੀ ਦੀਆਂ ਬਾਹਾਂ ਜਿਹੜੀਆਂ ਬੜੀਆਂ ਮਜ਼ਬੂਤ ਹਨ, ਡੰਡੇ ਵਾਂਗ ਨਾਸ ਤੋਂ ਰਹਿਤ।
ਤੇਜ ਪ੍ਰਚੰਡੰ,
ਜਿਸ ਦਾ ਤੇਜ ਪ੍ਰਤਾਪ ਪ੍ਰਚੰਡ ਕਹੀਏ ਬੜਾ ਤਿੱਖਾ ਤੇਜ ਤਰਾਰਾ ਹੈ।
ਜੋਤ ਅਮੰਡੰ ਭਾਨ ਪ੍ਰਭੰ,
ਜੋ ਸੂਰਜ ਦੀ ਪ੍ਰਭਾ ਹੈ ਉਸ ਦੀ ਜੋਤੀ ਅੱਗੇ ਅਮੰਡੰ ਕਹੀਏ ਫਿੱਕੀ ਪੈ ਜਾਂਦੀ ਹੈ। ਸੋਭਾ ਸੂਰਜ ਦੀ ਫਿੱਕੀ ਪੈ ਜਾਂਦੀ ਹੈ, ਸੂਰਜ ਦੀ ਪ੍ਰਭੰ ਕਹੀਏ ਕ੍ਰਾਂਤੀ ਫਿੱਕੀ ਪੈ ਜਾਂਦੀ ਹੈ। ਉਂਝ ਪ੍ਰਮਾਣ ਤੌਰ 'ਤੇ ਸਿੱਧਾ ਕਹਿਣ ਲਈ ਵੀ ਜਿਹੜੀ ਜਿਸ ਵਾਹਿਗੁਰੂ ਦੀ ਸ਼ਕਤੀ ਦੀ ਜਿਹੜੀ ਜੋਤੀ ਹੈ, ਜੋਤ ਪ੍ਰਕਾਸ਼ ਹੈ, ਇਹ ਸੂਰਜ ਦੇ ਪ੍ਰਕਾਸ਼ ਨੂੰ ਵੀ ਕ੍ਰਾਂਤੀ ਨੂੰ ਫਿੱਕਾ ਪਾ ਦਿੰਦਾ ਹੈ।
ਸੁਖ ਸੰਤਾਂ ਕਰਨੰ ਦੁਰਮਤ ਦਰਨੰ,
ਜੋ ਸੰਤਾਂ ਵਾਹਿਗੁਰੂ ਦੇ ਸੰਤਾਂ ਭਗਤਾਂ ਮਹਾਤਮਾ ਜੀਆਂ ਨੂੰ ਸੁਖ ਕਰਨ ਵਾਲੀ ਹੈ ਵਾਹਿਗੁਰੂ ਦੀ ਸ਼ਕਤੀ ਤਲਵਾਰ, ਅਤੇ ਦੁਰਮਤ ਖੋਟਿਆਂ ਦੀ ਮਤ ਨੂੰ ਦਲਮਾਲ ਦੇਣ ਵਾਲੀ ਹੈ, ਨਾਸ ਕਰਨ ਵਾਲੀ ਹੈ।
ਕਿਲਬਖ ਹਰਨੰ ਅਸ ਤਰਨੰ,
ਕਿਲਬਖ ਕਹੀਏ ਬੱਜਰ ਪਾਪਾਂ ਨੂੰ, ਵੱਡਿਆਂ ਵੱਡਿਆਂ ਪਾਪਾਂ ਨੂੰ ਹਰਨੰ ਨਾਸ ਕਰਨ ਵਾਲੀ ਹੈ, ਦੂਰ ਕਰਨ ਵਾਲੀ ਹੈ, ਐਸੀ ਹੈ ਵਾਹਿਗੁਰੂ ਦੀ ਸ਼ਕਤੀ ਸ੍ਰੀ ਸਾਹਿਬ। ਉਸ ਦੀ ਅਸੀਂ ਸ਼ਰਨ ਹਾਂ, ਉਸ ਦਾ ਆਸਰਾ ਓਟ ਆਸਰਾ ਲੈਂਦੇ ਹਾਂ।
ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ,
ਜੋ ਵਾਹਿਗੁਰੂ ਦੀ ਐਸੀ ਸ਼ਕਤੀ ਤਲਵਾਰ ਖੜਗ ਸ੍ਰੀ ਸਾਹਿਬ ਜਗਤ ਦੀ ਕਾਰਨ ਹੈ। ਜਗ ਕਾਰਨ, ਜੋ ਵਾਹਿਗੁਰੂ ਦੀ ਸ਼ਕਤੀ ਜਗਤ ਦੀ ਕਾਰਨ ਭਾਵ ਜਗਤ ਨੂੰ ਕਰਨ ਵਾਲੀ ਹੈ। ਜਗ ਨਾਮ ਜੀਵ ਦਾ ਵੀ ਹੁੰਦਾ, ਜੋ ਜੀਵਾਂ ਨੂੰ ਜੀਵਾਂ ਦੀ ਕਾਰਨ ਹੈ, ਉਸੇ ਵਾਹਿਗੁਰੂ ਦੀ ਸ਼ਕਤੀ ਤੋਂ ਜੀਵ ਪੈਦਾ ਹੋਏ। ਜੋ ਸੰਸਾਰ ਦੇ ਰਚਣ ਵਾਲੀ ਕਾਰਨ ਕਰਨ ਵਾਲੀ ਹੈ, ਐਸੀ ਵਾਹਿਗੁਰੂ ਦੀ ਸ਼ਕਤੀ ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ, ਤੇਰੀ ਜਿੱਤ ਹੋਵੇ। ਸ੍ਰਿਸ਼ਟ ਉਬਾਰਨ, ਸ੍ਰਿਸ਼ਟੀ ਨੂੰ ਦੁਸ਼ਟਾਂ ਵੈਰੀਆਂ ਦੈਂਤਾਂ ਤੋਂ ਉਬਾਰਨ ਕਹੀਏ ਬਚਾਉਣ ਵਾਲੀ ਹੈ, ਉਬਾਰਨ ਕਹੀਏ ਪ੍ਰਤਪਾਲਣਾ ਕਰਨ ਵਾਲੀ ਹੈ।
ਮਾਮ ਪ੍ਰਤਪਾਲਨ ਜੈ ਤੇ ਗੰ,
ਮੇਰੀ ਪ੍ਰਤਪਾਲਣਾ ਕਰ ਕਰ, ਮੇਰੀ ਪ੍ਰਤਪਾਲਣਾ ਕਰ ਹੇ ਜੈ ਤੇ ਗੰ, ਹੇ ਤੇਗ ਖੜਗ ਸ੍ਰੀ ਸਾਹਿਬ ਮੇਰੀ ਕਹੀਏ। ਸਤਿਗੁਰੂ ਕਹਿੰਦੇ ਮਾਮ ਕਹੀਏ ਤਮਾਮ ਜੀਵਾਂ ਦੀ ਤੂੰ ਪ੍ਰਤਪਾਲਣਾ ਕਰਨ ਵਾਲੀ ਹੈ, ਸਾਡੀ ਵੀ ਪ੍ਰਤਪਾਲਣਾ ਕਰ। ਇਹ ਵਾਹਿਗੁਰੂ ਦੀ ਸ਼ਕਤੀ ਦੀ ਉਸਤਤ ਕੀਤੀ ਹੈ ਮਹਾਰਾਜ ਜੀ ਨੇ।
ਭੁਜੰਗ ਪਰਿਆਤ ਛੰਦ ਸਦਾ ਏਕ ਜੋਤਿਅੰ ਅਜੂਨੀ ਸਰੂਪੰ,
ਜਿਹੜੇ ਕਹਿੰਦੇ ਵੀ ਦੇਵੀ ਦੀ ਇਹ ਵੀ ਦੇਵੀ ਬਾਰੇ ਕਿਹਾ ਹੈ, ਉਹ ਦੇਵੀ ਕਿਹੜੀ ਹੈ? ਵਾਹਿਗੁਰੂ ਦੀ ਸ਼ਕਤੀ। ਹੁਣ ਸ਼ਕਤੀ ਨਾਮ ਇਸਤਰੀ ਪੁਲਿੰਗ ਦਾ ਹੀ ਹੈ ਅਤੇ ਵਾਹਿਗੁਰੂ ਦੀ ਸ਼ਕਤੀ ਦੇਵੀ ਰੂਪ ਹੀ ਹੈ। ਉਹ ਦੇਵੀ ਦੀ ਗੁਰੂ ਜੀ ਨੇ ਸਾਧ ਸੰਗਤ ਜੀ ਉਸਤਤ ਕੀਤੀ ਹੈ। ਕਿਰਪਾ ਕਰੀ ਹਮ ਪਰ ਜਗ ਮਾਤਾ, ਉੱਥੇ ਵੀ ਵਾਹਿਗੁਰੂ ਦੀ ਸ਼ਕਤੀ ਦੀ ਹੀ ਜਿਹੜੀ ਸਿਫਤ ਉਸਤਤ ਕੀਤੀ ਹੈ। ਭੁਜੰਗ ਪਰਿਆਤ ਛੰਦ, ਜੋ ਸੱਪ ਦੀ ਚਾਲ ਵਾਲਾ ਛੰਦ ਹੈ, ਕਥਨ ਕਰਦੇ ਹਨ।
ਸਦਾ ਏਕ ਜੋਤਨ ਅਜੂਨੀ ਸਰੂਪੰ।
ਮਹਾਰਾਜ ਭੁਜੰਗ ਪਰਿਆਤ ਵਿੱਚ ਵਾਹਿਗੁਰੂ ਦੀ ਸਾਧ ਸੰਗਤ ਜੀ ਸਿਫਤ ਸਲਾਹ ਕਰ ਰਹੇ ਹੈ, ਨਿਰਗੁਣ ਸਰੂਪ ਅਤੇ ਸਰਗੁਣ ਸਰੂਪ ਦੀ। ਇਸ ਵਿੱਚ ਨਿਰਗੁਣ ਸਰਗੁਣ ਸਰੂਪ ਦਾ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ, ਕਿਉਂਕਿ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਨ ਸਗਲੀ ਮੋਹੀ। ਉਹ ਵਾਹਿਗੁਰੂ ਜਦੋਂ ਨਿਰਗੁਣ ਸਰੂਪ 'ਚ ਹੋ ਜਾਂਦਾ ਹੈ, ਉਦੋਂ ਉਹਦਾ ਕੋਈ ਵੀ ਚਿੰਨ੍ਹ ਨਹੀਂ ਰਹਿ ਜਾਂਦਾ, ਸਿਰਫ ਪ੍ਰਕਾਸ਼ ਰੂਪ ਹੈ। ਅਤੇ ਜਦੋਂ ਸਰਗੁਣ ਸਰੂਪ 'ਚ ਹੋ ਜਾਂਦਾ, ਉਦੋਂ ਉਹਦੇ ਗੁਣਾਂ ਦੇ ਸਹਿਤ ਹੋ ਜਾਂਦਾ, ਸਰੀਰ ਦੇ, ਅੱਖਾਂ ਦੇ, ਨੇਤਰਾਂ ਦੇ, ਜਿਸ ਕਰਕੇ ਦੋਵੇਂ ਸਰੂਪਾਂ ਦਾ ਮਹਾਰਾਜ ਇੱਥੇ ਕਥਨ ਕਰ ਰਹੇ ਹੈ। ਨਿਰਗੁਣ ਸਰੂਪ ਦਾ ਵਿੱਚੇ ਆਈ ਜਾਏਗਾ, ਵਿੱਚੇ ਸਰਗੁਣ ਸਰੂਪ ਦਾ। ਸਦਾ ਏਕ ਜੋਤਿਅੰਗ, ਕਿ ਜੋ ਇੱਕ ਵਾਹਿਗੁਰੂ ਅੰਤਰਜਾਮੀ ਹੈ, ਉਹ ਸਦਾ ਹੀ ਜੋਤਿਅੰਗ ਕਹੀਏ ਜੋਤੀ ਸਰੂਪ ਹੈ, ਉਹ ਇਕੱਲਾ ਸਦਾ ਜੋਤੀ ਸਰੂਪ ਹੈ। ਜੋਤਿਅੰਗ ਕਹੀਏ ਪ੍ਰਕਾਸ਼ ਰੂਪ, ਭਾਵ ਉਹ ਸਦਾ ਹੀ ਵਾਹਿਗੁਰੂ ਪ੍ਰਕਾਸ਼ ਸਰੂਪ ਹੈ। ਕਿਉਂ? ਉਂਝ ਦੇ ਖੱਟ ਜੋਤੀਆਂ ਹੈ, ਸੂਰਜ, ਚੰਦਰਮਾ, ਬਿਜਲੀ, ਅੱਗ, ਜੁਗਨੂ, ਬੁੱਧੀ, ਇਹ 6 ਜੋਤੀਆਂ ਹੈ। ਇਹਨਾਂ ਵਿੱਚ ਜਿਹੜਾ ਪ੍ਰਕਾਸ਼ ਹੈ, ਉਹ ਉਸ ਅਕਾਲ ਪੁਰਖ ਦਾ ਹੀ ਪ੍ਰਕਾਸ਼ ਹੈ। ਜਦੋਂ ਮਹਾਂਪਰਲੇ ਹੁੰਦੀ ਹੈ ਤਾਂ ਉਦੋਂ 6 ਜੋਤੀਆਂ ਨਹੀਂ ਰਹਿ ਜਾਂਦੀਆਂ, ਨਾ ਜੀਵ ਰਹਿੰਦੇ, ਨਾ ਸੂਰਜ, ਨਾ ਚੰਦਰਮਾ, ਨਾ ਬਿਜਲੀ, ਉਹਦੇ 'ਤੇ ਅਰਬਦ ਨਰਬਦ ਧੁੰਦੂ ਘਾਰਾ, ਅਤੇ ਉਦੋਂ ਕੁਝ ਵੀ ਨਹੀਂ ਰਹਿ ਜਾਂਦਾ। ਪਰ ਉਹ ਪ੍ਰਕਾਸ਼ ਰੂਪ ਵਾਹਿਗੁਰੂ ਸਦਾ ਹੀ ਹੈ, ਜਿਹਦਾ ਆਪਣਾ ਪ੍ਰਕਾਸ਼ ਕਰੋੜਾਂ ਕਰੋੜ ਸੂਰਜਾਂ ਨੂੰ ਵੀ ਮਾਤ ਪਾ ਦਿੰਦਾ ਹੈ। ਇਹ 6 ਜੋਤੀਆਂ ਵੀ ਉਸ ਦੀ ਜੋਤ ਕਰਕੇ ਹੈ, ਉਹਦੀ ਸੱਤਾ ਕਰਕੇ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ, ਉਹਦੇ ਚਾਨਣ ਕਰਕੇ ਸਾਰਿਆਂ ਚਾਨਣ ਹੋ ਰਿਹਾ ਹੈ। ਤਾਂ ਕਰਕੇ ਮਹਾਰਾਜ ਕਹਿ ਰਹੇ ਹੈ, ਏਕ ਜੋ ਵਾਹਿਗੁਰੂ ਅੰਤਰਜਾਮੀ ਹੈ, ਅਕਾਲ ਪੁਰਖ ਅਤੇ ਸੱਚੇ ਪਾਤਸ਼ਾਹ, ਜੋ ਜੋਤੀ ਸਰੂਪ ਹੈ, ਪ੍ਰਕਾਸ਼ ਰੂਪ ਹੈ ਸਦਾ, ਭਾਵ ਸੂਰਜ, ਚੰਦਰਮਾ ਅਤੇ ਜੋਤੀ ਤੋਂ ਬਿਨਾਂ ਹੋ ਜਾਣਗੇ ਮਹਾਂਕਰ ਪਰਲੇ ਦੇ ਸਮੇਂ, ਪਰ ਉਹ ਸਦਾ ਹੀ ਰਹੇਗਾ। ਅਜੂਨੀ, ਜੂਨਾਂ ਤੋਂ ਰਹਿਤ ਹੈ, ਕਿਉਂਕਿ ਉਹ ਜੂਨਾਂ 'ਚ ਨਹੀਂ ਪੈਂਦਾ, ਅਕਾਲ ਮੂਰਤ ਹੈ। ਤਾਂ ਕਰਕੇ ਜਦੋਂ ਅਕਾਲ ਹੀ ਮੂਰਤ ਹੈ, ਅਤੇ ਫਿਰ ਉਹ ਜੂਨਾਂ 'ਚ ਕਿਵੇਂ ਪਏਗਾ? ਉਹਦੀ ਤਾਂ ਹਸਤੀ ਮਿਟਦੀ ਨਹੀਂ। ਜੂਨਾਂ ਤੋਂ ਰਹਿਤ ਸਰੂਪ ਹੈ,
ਮਹਾਦੇਵ ਦੇਵੰ ਮਹਾਭੂਪ ਭੂਪੰ।
ਮਹਾਦੇਵ ਕਹੀਏ ਜੋ ਮਹਾਦੇਵ ਹੈ, ਸ਼ਿਵ ਜੀ ਮੰਨਿਆ ਹੋਇਆ, ਜਿਹੜੇ ਸ਼ਿਵ ਜੀ ਨੂੰ ਮੰਨਦੇ ਆ ਉਹ ਕਹਿੰਦੇ ਆ ਵੀ ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਪੇਵਾ। ਸ਼ਿਵ ਜੀ ਨੂੰ ਕਲਿਆਣ ਸਰੂਪ ਮੰਨਿਆ ਹੋਇਆ, ਉਂਝ ਸ਼ਿਵ ਜੀ ਦਾ ਵੀ ਅੰਤ ਸੰਗਾਰ ਹੁੰਦਾ ਹੈ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਸਭ ਕੁਝ ਹੀ ਮਿਟ ਜਾਣ ਵਾਲੇ ਹੈ। ਮਹਾਦੇਵ ਜੋ ਸ਼ਿਵ ਜੀ ਹੈ, ਉਸ ਦੇ ਵੀ ਦੇਵਤੇ ਹਨ। ਮਹਾਰਾਜ ਉਹ ਅਕਾਲ ਪੁਰਖ ਨਿਰਗੁਣ ਸਰੂਪ, ਉਹਦੇ ਵੀ ਦੇਵ ਕਹੀਏ ਮਾਲਕ ਹਨ। ਜੋ ਮਹਾਦੇਵ, ਹੁਣ ਕਈਆਂ ਨੇ ਵਿਸ਼ਨੂੰ ਮੰਨੇ ਹੈ, ਵਿਸ਼ਨੂੰ ਭਗਵਾਨ ਜੀ, ਉਹ ਮਹਾਦੇਵ ਵਿਸ਼ਨੂੰ ਜੀ ਦੇ ਵੀ ਜੋ ਦੇਵਤੇ ਹਨ, ਮਹਾਦੇਵ ਦੇਵ ਦੇਵਤਿਆਂ ਦੇ ਜੋ ਵੱਡੇ ਦੇਵਤੇ ਹਨ, ਜੋ ਬ੍ਰਹਮਾ ਦੇ ਮਹਾ, ਜਿਹਨੂੰ ਬ੍ਰਹਮਾ ਨੂੰ ਮਹਾਦੇਵਤਾ ਮੰਨਿਆ, ਉਹਦੇ ਤੋਂ ਵੀ ਜੋ ਵੱਡੇ ਹਨ, महादेव जिन्ने देवते है ना वड्डे वड्डे जो सारिया का ही देव देवता है जो सारिया तो ही वड्डा है ते सीधा जा भी महादेव जो शिवजी ब्रह्मा विष्णु इत्यादिक सारे देवत्या नू देव कहिए प्रकाश दे रहा है। महाभूप भूपम जो राजिया का वड्डा राजा है महान
निरंकार नित्यं निरूपं निर्वाणं
निरंकार स्वरूप है आकार नहीं है उदा कोई आकार तो रहत है निरहंकार अहंकार तो रहत है नित्यं नित्य स्वरूप है त्रिकाल अबाधत्वं सतत्वं नित्य स्वरूप है निरूपं निरूपं कहिए जिसका आकार नहीं है आकार तो रहत है किसी रूप विच नहीं आता है।
कलंकारण्यं नमो खड़गपाणं
जिस उसका कोई अपना रूप नहीं है आकार नहीं है निर्वाणं फिर बाण नाम दुख का जो दुखों तो रहत है तो दुखों तो रहत कर देने वाला है। बाण कहिए जो आदत है बुरियां उन आदतों तो रहत है फिर जिहड़ी बाण बाणी है परा पसंती मधवा बैखरी इत्थे शरीर विच इस तो भी रहत है क्योंकि निर्गुण स्वरूप का कोई शरीर नहीं है इस शरीर विच परा बसंती मधवा बैखरी राजसी तामसी सतोगुणी बाणी इन्हों तो परे है ते निर्वाण जिहड़ी विशेष बाणी आकाश बाणी स्वरूप है।
कलंकारण्यं नमो खड़गपाणं
कलंक कहिए जो कल नाम कले दा है क्योंकि पांच तत्तां तो शरीर बनते हैं शरीरां विच ही फिर कले छिड़दी है उहदी सत्ता करके ही ना कले हुंदी मरे ने किन्ने लड़ना है जो कले दा भी कारण है वह शरीर दा कारण है तो फिर कले दा भी कारण है सब दा एक कारण सत्ता करके। कलंक कहिए शांति नू भी कहा जाता है जो सारी शांति का कारण है वाहिगुरु शांति हो बख्शन वाला है। कलंक जिहड़ियां जिन्नियां शक्तियां है वड्डे वड्डे देवी देवत्या ऋषियां मुनियां तपियां तपीशरियां तो वह सारियां शक्तियां का जो कारण है। कलंक नाम सुंदर का भी है जो जिन्नियां सुंदरता भावें मनुखा विच है कई जानवर ही इन्हें सोहने बने होंगे है बनस्पति तरह तरह के फुलों वाली पहाड़ों पर बर्फ पई है झीलों की सुंदरता तारियां की सुंदरता सूरज मां की चंद्रमा की जिन्हें भी ब्रह्मांड विच चीज़ा हैं ये जिन्नी सुंदरता है भावें वह बंदे दी बनाईया है तो भावें वह परमात्मा वालों बनिया हुई हैं सारिया सुंदरता का जो कारण है। कलंक कहिए फिर जो कलयुग का कारण है कलयुग का भी उही कारण महाराज जे वो युगों की मर्यादा ना बनते सतयुग ना होंदा फिर त्रेता ना होंदा द्वापर द्वापर तो बाद कलयुग ना होंदा ये सारे युगों के कारण वाहिगुरु आप ही है। कलंक कहिए कलयुग का भी जो कारण है सुंदरता का कल कहिए कले का शांति का इवें शक्तियां का जो कारण है। नमो खड़ग पानन ते ऐसा वाहगुरु जिस दे हाथ विच खड़ग तलवार है खड़ग केत मैं सरण तिहारी जिसने अपने हाथ विच सरगुण स्वरूप रूप विच खड़ग धारण की हुई है उस खड़ग धारण करन वाले नूं नमस्कार है साड़ी जां खड़ग नाम है शक्ति दा जिसने अपने हत्थां विच बेअंत महान शक्ति रखी हुई है ते उस वाहिगुरु नूं नमस्कार है।
निरंकार निर्विकार नित्यं निरालं
निरंकार जो ਨਿਰੰਕਾਰ ਆਕਾਰ ਅਤੇ ਹੰਕਾਰ ਤੋਂ ਰਹਿਤ ਹੈ। ਨਿਰਵਿਕਾਰ ਜੋ ਵਿਕਾਰਾਂ ਤੋਂ ਰਹਿਤ ਹੈ, ਮੰਦਿਆਂ ਵਿਕਾਰਾਂ ਤੋਂ, ਜਿਸ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕੁਝ ਵੀ ਨਹੀਂ, ਭਾਵ ਨਿਰਲੇਪ ਹੈ ਵਿਕਾਰਾਂ ਤੋਂ। ਨਿੱਤ ਅੰਗ ਕਹੀਏ ਜੋ ਨਿੱਤ ਸਰੂਪ ਹੈ, ਨਿਰਾਲੰਗ ਜੋ ਨਿਰਾਲੰਗ ਕਹੀਏ ਵੱਖਰਾ ਹੈ, ਨਿਰਾਲਾ ਹੈ ਸਭ ਤੋਂ, ਭਾਵ ਨਿਰਲੇਪ ਹੈ। ਫਿਰ ਨਿਰਆਲੰਗ, ਆਲੰਗ ਨਾਮ ਘਰ ਦਾ ਹੁੰਦਾ, ਜਿਸ ਦਾ ਕੋਈ ਘਰ ਨਹੀਂ ਹੈ, ਘਰ ਤੋਂ ਰਹਿਤ ਹੈ।
ਨਾ ਬ੍ਰਿਦੰਗ ਬਸੇਖੰ, ਨਾ ਤਰਨੰਗ, ਨਾ ਬਾਲੰਗ।
ਨਾ ਬ੍ਰਿਦੰਗ ਜੋ ਖਾਸ ਵਜ੍ਹਾ ਕਰਕੇ ਬੁੱਢਾ ਬਜ਼ੁਰਗ ਨਹੀਂ ਹੁੰਦਾ ਹੈ, ਭਾਵ ਨਾ ਉਹ ਬੁੱਢਾ ਹੀ ਹੈ ਵਿਸ਼ੇਸ਼ ਕਰਕੇ, ਨਾ ਉਹ ਜਵਾਨੀ ਹੈ ਵਾਹਿਗੁਰੂ, ਨਾ ਉਹ ਬਾਲੰਗ ਕਹੀਏ ਬੱਚਾ ਹੀ ਹੈ, ਕਿਉਂਕਿ ਉਹ ਤਾਂ ਨਿਰਗੁਣ ਸਰੂਪ ਪ੍ਰਕਾਸ਼ ਹੀ ਪ੍ਰਕਾਸ਼, ਸਰੀਰ ਹੀ ਨਹੀਂ ਹੈਗਾ ਜਦੋਂ, ਅਤੇ ਸਰੀਰ ਹੋਊਗਾ ਤਾਂ ਬੱਚਾ ਬੁੱਢਾ ਅਤੇ ਜਵਾਨ ਹੋਊਗਾ ਨਾ, ਉਹ ਤਾਂ ਸਰੀਰ ਹੀ ਹੈ ਨਹੀਂ ਹੈ, ਪ੍ਰਕਾਸ਼ ਹੀ ਰੂਪ ਹੈ, ਮਹਾਂ ਪ੍ਰਕਾਸ਼ ਹੈ ਉੱਥੇ ਤਾਂ। ਇਸ ਕਰਕੇ ਨਿਰਗੁਣ ਸਰੂਪ ਦਾ ਮਹਾਰਾਜ ਕਥਨ ਕਰ ਰਿਹਾ, ਨਾ ਉਹ ਬੁੱਢਾ ਹੈ ਵਿਸ਼ੇਸ਼ ਕਰਕੇ, ਨਾ ਉਹ ਜਵਾਨ ਹੈ ਵਾਹਿਗੁਰੂ, ਨਾ ਹੀ ਉਹ ਵਾਹਿਗੁਰੂ ਜਿਹੜਾ ਸਾਧ ਜੀ ਬੱਚਾ ਬਾਲਕੀ ਹੈ।
ਨਾ ਰੰਕੰ, ਨਾ ਰਾਯੰ, ਨਾ ਰੂਪੰ, ਨਾ ਰੇਖੰ।
ਨਾ ਉਹ ਗਰੀਬੀ ਹੈ, ਨਾ ਉਹ ਗਰੀਬ ਹੈ, ਨਾ ਰਾਯੰ, ਨਾ ਉਹ ਕੰਗਲਾ ਕੰਗਾਲ ਵੀ ਨਹੀਂ ਹੈ, ਅਤੇ ਨਾ ਉਹ ਰਾਜਾ ਹੀ ਹੈ ਨਿਰਗੁਣ ਸਰੂਪ 'ਚ। ਸਰੀਰ ਹੈ ਜਿੱਥੇ ਸਰੀਰ ਨਾਲ ਇਹ ਸਾਧ ਸੰਗਤ ਜੀ ਉਪਾਧੀਆਂ ਹੁੰਦੀਆਂ, ਵੀ ਆਹ ਅਮੀਰ ਹੈ, ਆ ਗਰੀਬ ਹੈ। ਜਿੱਥੇ ਸਰੀਰ ਨਹੀਂ ਹੈ ਉੱਥੇ ਕੀ ਉਪਾਧੀ ਹੋਊਗੀ। ਜਿੱਥੇ ਪ੍ਰਕਾਸ਼ ਹੈ, ਆ ਜਿਹੜਾ ਚਾਨਣ ਹੈ, ਹੁਣ ਇਹ ਚਾਨਣ ਕਦੀ ਬੁੱਢਾ ਜਵਾਨ ਥੋੜ੍ਹੀ ਹੁੰਦਾ ਹੈ, ਚਾਨਣ ਉਸੇ ਤਰ੍ਹਾਂ ਰਹਿੰਦਾ ਹੈ। ਬਲਬ 'ਚ ਤਬਦੀਲੀ ਆ ਸਕਦੀ ਹੈ, ਪਰ ਚਾਨਣ ਵਿੱਚ ਨਹੀਂ। ਆ ਪ੍ਰਕਾਸ਼ ਥੋੜ੍ਹੀ ਕਦੀ ਬੁੱਢਾ ਹੁੰਦਾ, ਪ੍ਰਕਾਸ਼ ਥੋੜ੍ਹੀ ਕਦੀ ਜਿਹੜਾ ਹੈ ਕੰਗਾਲ ਹੁੰਦਾ, ਅਮੀਰ ਹੁੰਦਾ, ਉਹ ਇਸੇ ਤਰ੍ਹਾਂ ਵਾਹਿਗੁਰੂ ਪ੍ਰਕਾਸ਼ ਹੀ ਪ੍ਰਕਾਸ਼ ਹੈ ਮਹਾਨ। ਨਾ ਉਹ ਰੰਕੰ ਕਹੀਏ ਗਰੀਬ ਕੰਗਾਲ ਹੈ, ਨਾ ਉਹ ਰਾਯੰ ਕਹੀਏ ਧਨਾਢ ਰਾਜਾ ਹੈ, ਨਾ ਰੂਪੰ, ਨਾ ਉਸਦਾ ਕੋਈ ਰੂਪ ਆਕਾਰੀ ਹੈ, ਨਾ ਉਹਦਾ ਕਾਲਾ, ਚਿੱਟਾ, ਗੋਰਾ, ਸਾਂਵਲਾ ਇਹ ਵੀ ਰੂਪ ਨਹੀਂ ਹੈ, ਅਤੇ ਨਾ ਰੇਖਨ, ਨਾ ਹੀ ਮੱਛ ਕੱਛ ਆਦਿਕ ਰੇਖਾ ਹੀ ਹੈ, ਜਿਵੇਂ ਸਾਡੇ ਮੱਥੇ 'ਤੇ, ਗਲ 'ਤੇ, ਪੇਟ 'ਤੇ, ਹੱਥਾਂ ਵਿੱਚ ਰੇਖਾਵਾਂ ਹਨ ਸਰੀਰ ਕਰਕੇ, ਉਹਦੀ ਕੋਈ ਮੱਛ ਕੱਥ ਆਦਿਕ ਕੋਈ ਰੇਖਾ ਨਹੀਂ, ਨਿਸ਼ਾਨ ਨਹੀਂ ਹੈ।
ਨਾ ਰੰਗੰ, ਨਾ ਰਾਗੰ, ਅਪਾਰੰ, ਅਪੇਖੰ।
ਨਾ ਰੰਗੰ ਕਹੀਏ ਨਾ ਉਹ ਕਿਸੇ ਰੰਗ ਵਾਲਾ ਹੀ ਹੈ, ਨਾ ਉਹਦਾ ਕੋਈ ਰੰਗ ਹੀ ਹੈ, ਕਿਸੇ ਰੰਗ ਪ੍ਰਕਾਰ ਦਾ, ਲਾਲ, ਚਿੱਟਾ, ਹਰਾ, ਨੀਲਾ, ਗੋਰਾ, ਚਿੱਟਾ ਕੋਈ ਰੰਗ ਨਹੀਂ ਹੈ ਉਹਦਾ। ਨਾ ਰਾਗੰ, ਨਾ ਉਹਨੂੰ ਕਿਸੇ ਨਾਲ ਰਾਗ ਕਹੀਏ ਪ੍ਰੇਮ ਮੋਹੀ ਹੈ। ਅਪਾਰੰਗ ਪਾਰਾਵਾਰ ਤੋਂ ਰਹਿਤ, ਬੇਅੰਤੀ ਬੇਅੰਤ ਹੈ, ਪ੍ਰਕਿਰਤੀ ਤੋਂ ਪਰੇ ਹੈ। ਅਭੇਖੰ ਭੇਖਾਂ ਤੋਂ ਰਹਿਤ ਹੈ, ਉਹਦਾ ਕੋਈ ਭੇਖ ਨਹੀਂ ਹੈ ਵੀ ਫਲਾਣਾ ਦਾ ਭੇਖ ਹੈ, ਨਿਰਗੁਣ ਸਰੂਪ 'ਚ ਅਤੇ ਭੇਖ ਨਹੀਂ ਹੈ ਉਹਦਾ। ਭੇਖ ਕਹੀਏ ਪਖੰਡ ਦਿਖਾਵੇ ਤੋਂ ਰਹਿਤ ਹੈ।
ਨਾ ਰੂਪੰ, ਨਾ ਰੇਖੰ, ਨਾ ਰੰਗੰ, ਨਾ ਰਾਗੰ।
ਨਾ ਹੀ ਉਹਦਾ ਕੋਈ ਰੂਪ ਆਕਾਰ ਹੈ, ਨਾ ਕੋਈ ਮੱਛ ਖਸ ਆਦਿਕ ਦੀ ਰੇਖਾ ਹੈ, ਨਾ ਰੰਗੰ, ਨਾ ਕੋਈ ਉਹਦਾ ਰੰਗ ਢਾਂਗੀ ਹੈ, ਨਾ ਰਾਗੰ, ਨਾ ਹੀ ਉਹਦਾ ਸਾਧ ਸੰਗਤ ਜੀ ਕੋਈ ਕਿਸੇ ਨਾਲ ਪ੍ਰੇਮ ਹੈ, ਜੋ ਪ੍ਰੇਮ ਸਰੂਪ ਹੀ ਹੈ, ਪਰ ਉਸਦਾ ਕਿਸੇ ਨਾਲ ਖਾਸ ਪ੍ਰੇਮ ਨਹੀਂ ਹੈ।
ਨਾ ਨਾਮੰ, ਨਾ ਠਾਮੰ, ਮਹਾ ਜੋਤ ਜਾਗੰ।
ਨਾ ਉਹਦਾ ਕੋਈ ਨਾਮ ਹੈ, ਵੇਖੋ ਉਹਦੇ ਸਾਰੇ ਨਾਮ ਹੀ ਹੈ ਨਾ ਜਿਹੜੇ ਵੀ, ਨਿਰੰਕਾਰ, ਨਿਰਵਿਕਾਰ, ਨਿਤਯੰ, ਪਰ ਉਹਦਾ ਖਾਸ ਕੋਈ ਨਾਮ ਨਹੀਂ, ਉਹਦਾ ਤਾਂ ਇੱਕੋ ਹੀ ਨਾਮ ਹੈ, ਉਹ ਕੀ ਹੈ, ਸੱਤ ਨਾਮ ਤੇਰਾ ਪਰਾਪੂਰਬਲਾ। ਸੱਤ ਜੋ ਹੈ ਨਾ ਉਹੀ ਉਹਦਾ ਨਾਮ ਹੈ, ਸੱਤ ਨਾਮ, ਉਹਦਾ ਕੋਈ ਖਾਸ ਨਾਮ ਨਹੀਂ ਹੈ ਨਿਰਗੁਣ ਸਰੂਪ 'ਚ, ਨਾ ਠਾਮਗ, ਨਾ ਉਹਦਾ ਕੋਈ ਟਿਕਾਣਾ ਹੀ ਹੈ, ਕੋਈ ਖਾਸ ਟਿਕਾਣਾ ਨਹੀਂ ਵੀ ਉੱਥੇ ਰਹਿੰਦਾ, ਇਹਦੇ ਇੱਥੇ ਨਹੀਂ ਰਹਿੰਦਾ, ਇੱਥੇ ਰਹਿੰਦਾ, ਉੱਥੇ ਨਹੀਂ ਰਹਿੰਦਾ ਹੈ, ਕੋਈ ਖਾਸ ਥਾਂ ਨਹੀਂ ਹੈ ਰਹਿਣ ਵਾਲੀ। ਮਹਾਂ ਜੋਤ ਜਾਗੰ, महान ज्योति स्वरूप है, महान ज्योति उदी जाग रही है, सब थां ते प्रकाश हो रही है।
ना द्वैखं ना भेखं निरंकार नित्यं,
ना द्वैखं ना नु किसे नाल द्वैख है, ईरखा है, किसे नाल दा द्वैश भा नहीं है, दूजा भा नहीं है, दूजा भाव नहीं उहदे अंदर, द्वैश नहीं, ईरखा नहीं है, ना भेखंग कोई उहदा भेख नहीं है, निरंकार स्वरूप है, नित्यंक ये नित्य स्वरूप है।
महाजोग जोगं सो परमं पवित्यं,
इत्थे जो नित्यंग पाठ नन्ने सियारी तत्ते सियारी यया पूरा उहदे ते टिप्पी है, कई थां वध्यादक ला के ये तत्ते नूं सियारी भी नहीं पाई है, ते यया भी ओ पौना लिखिया होया है, ये पाठ शुद्ध नहीं है। नन्ने सियारी तत्ते सियारी यया पूरा उत्ते जिहड़ी टिप्पी है ये शुद्ध पाठ समझना है।
महाजोग जोगं सो परमं पवित्यं,
महाजोग जो योगी है, योगा अभ्यासी, योगा करन वाले, हठ योग करन वाले, उन्हां विच्चों वड्डा महान योगी है, जो योग योगं कहिए जुड़न वाले, उन्हां च जुड़न वालियां विच्चों महान जुड़न वाला है अपने स्वरूप विच ही। सो परमं पवित त्यं ते बहुत बहुत ही पवित्र स्वरूप है।
अजेयं अपेयं अनामं अठामं,
अजेयं कहिए जित तो रहत है, अजित है, उन्हें जितया नहीं जा सकता। फिर अजेयं कहिए हुंदा है तकना, वो तकने तो ही रहत, क्योंकि वो अगम है, मन बुद्ध तो परे है ते इंद्रियां तो भी परे हैं। जे अंग कई फिर हड़प्पण दिया, कई दा हड़पना, जीवना, छकना, खाना, जिमें भाई मरदाना जी नूं दैंत अंदर लंघा गया सी, दैंत वड्डे वड्डे खा जांदे हैं, जां जिमें काल दा मूँह इन्ना वड्डा है कि सारी सृष्टि खा रहा है पर उस नूं नहीं खा सकता क्योंकि उहदा भी उह काल है। इवें जे अंग काल उह हड़प्पिया नहीं जा सकता, जीव्या नहीं जा सकता, तकिया नहीं जा सकता, अजित स्वरूप है। अभेयं भेद तो रैत है, अनामंग उहदा कोई खास नाम नहीं है, अठामंग उहदा कोई खास टिकाणा नहीं है।
महाजोग जोगं महाकाम कामं,
महान जिहड़े योगी योगी अभ्यासी योगा करन वाले हठ योगी हैं, उन्हां विच्चों योगियों विच्चों वड्डा योगी है महाकाम कामं, जिहड़े काम काम कई काम हन, काम करन वाले विच्चों महान कामा है, वड्डा कामा है वाहिगुरु। फिर काम जिहड़ियां कामना है, कामना पूरियां करन वाले, कामनावां नूं पूरा करन वाले, महान कामना पूरा करन वाले वाहिगुरु हन। काम फिर काम जिहड़ा है, कामियां विच्चों वड्डे कामी हन।
अलेखं अपेखं अनीलं अनादं,
अलेखं लेखे तो रहत हन, किसे हिसाब किताब विच नहीं आउंदे, अहीं सारे हिसाब किताब विच हाँ, अहीं भेख विच हाँ, वो भेख तो भी रहत है। अनील नील नाम कलंक दा, कलंक तो वाहिगुरु रहत है, नेक कलंक स्वरूप है। नील फिर जड़ी पदम अरब खरब ये जी नील गिनती आती है, उस गिनती मिनती तो ही रैत है। अनादंग नादंग कहिए नाद नाम सत्संग जी शब्द है, उस शब्द तो भी रैत है, सुन समाधि है। चौथे सुनने जो नर जाने ताको पावना पुनंग, वो सुन समाधि है। फिर नाद जिहड़े है उपदेश, उपदेश तो रहत, उहनूं उपदेश की जरूरत नहीं है, वो तो उपदेश करन वाला है, निर्गुण स्वरूप च उपदेश की भी जरूरत नहीं है उसनों। नाद उपदेश तो रहत है, फिर नाद वो अनादि है, ਉਹ ਅਨ ਆਦਿ, ਉਹਦਾ ਕੋਈ ਆਦਿ ਨਹੀਂ ਭਾਵ ਅਨਾਦੀ ਹੈ।
ਪਰਯੰ ਪਵਿੱਤਰੰ ਸਦਾ ਨਿਰਭਖਾਦੰ,
ਸਰੀਰ ਤੋਂ ਵੀ ਪਰੇ ਹੈ, ਮਨ ਬੁੱਧ ਤੋਂ ਪਰੇ ਹੈ, ਮਨ ਬਾਣੀ ਸਰੀਰ ਤੋਂ ਪਰੇ ਹੈ, ਪ੍ਰਕਿਰਤੀ ਤੋਂ ਪਰੇ ਹੈ। ਅਤੇ ਪਰਯੰ ਕਹੀਏ ਕਿਉਂਕਿ ਉਹ ਅਗਮ ਅਗੋਚਰ ਹੈ, ਪਵਿੱਤਰ ਸਦਾ ਹੀ ਪਵਿੱਤਰ ਸਰੂਪ ਹੈ, ਨਿਰਭਖਾਦੰ ਝਗੜਿਆਂ ਤੋਂ ਰਹਿਤ ਹੈ, ਝਗੜੇ ਝਿੰਝੀ ਚ ਨਹੀਂ ਆਉਂਦਾ ਹੈ।
ਸੋ ਆਦੰ ਅਨਾਦੰ ਅਨੀਲੰ ਅਨੰਤੰ,
ਉਹ ਵਾਹਿਗੁਰੂ ਸਭ ਦਾ ਹੀ ਆਦ ਹੈ, ਸਭ ਦਾ ਹੀ ਆਦ ਹੈ, ਉਹਦੇ ਤੋਂ ਬਿਨਾਂ ਕੁਝ ਨਹੀਂ ਹੈ। ਉਹ ਸਭ ਦਾ ਆਦ ਪਰ ਆਪ ਅਨਾਦੀ ਹੈ, ਉਹਦਾ ਕੋਈ ਆਦ ਨਹੀਂ ਹੈ। ਅਨੀਲ ਕਹੀਏ ਗਿਣਤੀ ਤੋਂ ਰਹਿਤ ਹੈ, ਅਨੰਤੰ ਜਿਹੜਾ ਅਨ ਅੰਤ ਅੰਤ ਤੋਂ ਰਹਿਤ ਹੈ, ਭਾਵ ਬੇਅੰਤ ਬੇਅੰਤੀ ਹੀ ਹੈ।
ਅਦਵੈਖੰ ਅਪੇਖੰ ਮਹੇਸੰ ਮਹੰਤੰ,
ਅਦਵੈਖੰ ਦਵੈਸ ਤੋਂ ਰਹਿਤ ਹੈ, ਦਚਿੱਤੇਪਨ ਤੋਂ ਰਹਿਤ ਹੈ, ਈਰਖਾ ਤੋਂ ਰਹਿਤ ਹੈ, ਭੇਖੰ ਭੇਖ ਤੋਂ ਰਹਿਤ ਹੈ, ਮਹੇਸੰ ਮਹੇ ਨਾਮ ਹੁੰਦਾ ਹੈ ਧਰਤੀ ਦਾ, ਧਰਤੀ ਦਾ ਮਾਲਕ ਹੈ। ਮਹੇਸ਼ ਜੋ ਸ਼ਿਵਜੀ ਹੈ, ਸ਼ਿਵਜੀ ਦਾ ਮਾਲਕ ਹੈ ਵਾਹਿਗੁਰੂ। ਮਹੇਸ਼ ਜਿਹੜੇ ਮਹਾ ਈਸ਼ਰ ਮੰਨੇ ਹੈ ਪੰਜ, ਸ਼ਿਵਜੀ, ਬ੍ਰਹਮਾ, ਗਣੇਸ਼, ਕੁਬੇਰ, ਇੰਦਰ, ਇਹਨਾਂ ਦਾ ਵੀ ਜੋ ਈਸ਼ ਹੈ, ਮਹੰਤੰ ਪੂਜਨੀਕ ਹੈ, ਸਤਿਕਾਰਯੋਗ ਹੈ, ਮਹੰਤੰ ਮਹਾਨ ਹੈ, ਮਹੰਤੰ ਹੰਤਾਂ ਨੂੰ ਨਾਸ ਕਰਨ ਵਾਲਾ ਹੈ, ਨਾਸ ਕਰਨ ਵਾਲਾ ਹੈ ਹੰਗਤਾ ਹੰਕਾਰ ਨੂੰ।
ਨਾ ਦਰੋਹੰ ਨਾ ਮੋਹੰ
ਨਾ ਰੋਕੰ, ਉਸ ਨੂੰ ਉਹਦੇ ਵਿੱਚ ਕੋਈ ਗੁੱਸਾ ਨਹੀਂ ਹੈ, ਗੁੱਸਾ ਨਹੀਂ ਹੈ, ਨਾ ਰੁੱਖਾ ਨਹੀਂ ਹੈ, ਇਵੇਂ ਖੁਸ਼ਕ ਨਹੀਂ ਹੈ ਉਹ ਵਾਹਿਗੁਰੂ। ਨਾ ਸੋਖੰ, ਸੋਖੰ ਉਹਨੂੰ ਕੋਈ ਸੋਕਾ ਨਹੀਂ ਹੈ, ਸੋਕ ਗਮ ਨਹੀਂ ਹੈ ਅਤੇ ਉਹ ਸੁੱਕਦਾ ਵੀ ਨਹੀਂ ਹੈ। ਨਾ ਦਰੋਹੰ, ਉਹ ਦਗਾ ਛਲ ਫਰੇਬ ਨਹੀਂ ਕਿਸੇ ਨਾਲ ਕਰਦਾ ਹੈ। ਨਾ ਮੋਹ, ਉਹਨੂੰ ਕਿਸੇ ਨਾਲ ਮੋਹ ਵੀ ਨਹੀਂ ਹੈ।
ਨਾ ਕਾਮੰ ਨਾ ਕ੍ਰੋਧੰ ਅਜੋਨੀ ਅਜੋਹੰ,
ਉਸ ਵਿੱਚ ਕੋਈ ਵੀ ਕਾਮਨਾ ਨਹੀਂ ਹੈ, ਨਾ ਉਹ ਕਾਮੀ ਹੀ ਹੈ ਨਿਰਗੁਣ ਸਰੂਪ ਦੇ ਵਿੱਚ। ਪਿੱਛੇ ਆਇਆ ਹੈ ਨਾ ਵੀ ਮਹਾਕਾਮ ਕਾਮੰ, ਮਹਾਕਾਮੀਆਂ ਦਾ ਕਾਮੀ ਹੈ ਉਹ ਸਰਗੁਣ ਸਰੂਪ 'ਚ, ਜਿਹੜਾ ਇਹ ਉਸ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ। ਸਾਰੇ ਹੁਣ ਕਰ ਹੀ ਰਹੇ ਨਾ ਕਾਮ ਚੇਸ਼ਟਾ, ਵੀ ਗੁਰੂ ਜੀ ਨੇ ਜਿਵੇਂ ਕਿਹਾ ਹੈ, ਰਾਜ ਮੈਂ ਰਾਜ, ਯੋਗ ਮੈਂ ਯੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਉਸੇ ਤਰ੍ਹਾਂ ਹੀ ਹੈ। ਉਹਦੇ ਅੰਦਰ ਕੋਈ ਕ੍ਰੋਧ ਨਹੀਂ ਹੈ, ਜੂਨਾਂ ਤੋਂ ਰਹਿਤ ਹੈ, ਅਜੋਹੰ ਤੱਕਣੇ ਤੋਂ ਰਹਿਤ ਹੈ, ਦਿਸਦਾ ਨਹੀਂ ਹੈ।
ਪਰਯੰ ਪਵਿੱਤਰੰ ਪਨੀਤੰ ਪਰਾਣੰ,
ਪਰਯੰ ਮਨ ਬੁੱਧ, ਮਨ ਬੁੱਧ ਤੋਂ ਪਰੇ ਹੈ, ਮਨ ਬਾਣੀ ਸਰੀਰ ਤੋਂ ਪਰੇ ਹੈ, ਪ੍ਰਕਿਰਤੀ ਤੋਂ ਪਰੇ ਹੈ, ਪਵਿੱਤਰ ਸਰੂਪ ਹੈ। ਪਵਿੱਤਰ 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 ਪਨੀਤ, ਐਸਾ ਪਨੀਤ ਸਰੂਪ ਹੈ। ਪੁਰਾਣੰ ਪੁਰਾਤਨ ਸਰੂਪ ਹੈ, ਅਨਾਦੀ ਹੈ, ਸਨਾਤਨੀ ਹੈ, ਸਭ ਤੋਂ ਪੁਰਾਣਾ ਹੈ।
ਅਧੇਯੰ ਅਭੇਯੰ ਭਵਿੱਖਯੰ ਭਵਾਨੰ,
ਅਧੇਯੰ ਭਾਵ ਉਹ ਵਾਹਿਗੁਰੂ ਜਿਹੜਾ ਹੈ, ਸਾਧ ਸੰਗਤ ਜੀ ਭੇਦ ਤੋਂ ਰਹਿਤ ਹੈ। ਅਧੇਯੰ ਉਸ ਨੂੰ ਕੋਈ ਦਿੰਦਾ ਨਹੀਂ ਹੈ, ਕੋਈ ਵੀ ਚੀਜ਼ ਉਹਦੇ ਸਭ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਉਹ ਸਭ ਨੂੰ ਦਿੰਦਾ ਹੈ, ਕਿਸੇ ਕੋ ਸਤਸੰਗ ਜੀ ਲੈਂਦਾ ਨਹੀਂ ਹੈ। ਅਤੇ ਭਵਿੱਖਿਆਂ ਜੋ ਭਵਿੱਖ ਹੈ, ਆਉਣ ਵਾਲਾ, ਆਉਣ ਵਾਲੇ ਸਮੇਂ 'ਚ ਵੀ ਉਹੀ ਹੈ, ਭਵਾਨੰਗ ਜੋ ਵਰਤਮਾਨ ਚੱਲ ਰਿਹਾ ਉਦੋਂ ਵੀ ਉਹੀ ਹੀ, ਹੁਣ ਵੀ ਉਹੀ ਹੈ, ਆਉਣ ਵਾਲ ਜਿਹੜਾ ਪਿਛਲਾ ਭੂਤ ਲੰਘ ਗਿਆ ਉਦੋਂ ਵੀ ਉਹੀ ਸੀ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਵੇਂ ਮਾਲਕ ਵਾਹਿਗੁਰੂ ਤਿੰਨਾਂ ਸਮਿਆਂ ਵਿੱਚ ਹੀ ਸਾਧ ਸੰਗਤ ਜੀ ਜੋ ਹੈ ਤਿੰਨਾਂ ਸਮਿਆਂ 'ਚ ਹੀ ਜੋ ਵਾਹਿਗੁਰੂ ਵਿਚਰਦਾ ਹੈ। ਇੱਥੇ ਪਾਠ ਅਧੇਨ ਜਿਹੜਾ ਹੈ ਉਹਦੀ ਥਾਂ ਅਜੇਯੰਗ ਪਾਠ ਸ਼ੁੱਧ ਹੈ। ਅਜੇਯੰਗ ਭਾਵ ਜੋ ਜਿੱਤਣ ਤੋਂ ਰਹਿਤ ਹੈ, ਹੜੱਪਣੇ ਤੋਂ ਰਹਿਤ ਹੈ, ਤੱਕਣੇ ਤੋਂ ਰਹਿਤ ਹੈ।
ਨਾ ਰੋਗੰ ਨਾ ਸੋਗੰ ਨਾ ਨਿਤਯੰ ਨਵੀਨੰ।
ਪਾਠ ਜਿਹੜਾ ਪਹਿਲਾ ਦੇ ਸ਼ੁੱਧ ਹੈ ਉਹ ਹੈ ਅਜੇਯੰਗ, ਅਪੇਯੰਗ, ਭਵਿੱਖਯੰ, ਭਵਾਨੰ, ਇਵੇਂ ਹੈ। ਅਧੇਯੰਗ ਪਾਠ ਦੂਸਰਾ ਹੈ। ਨਾ ਰੋਗੰ ਨਾ ਸੋਗੰ, ਉਹਨੂੰ ਕੋਈ ਰੋਗ ਨਹੀਂ ਹੈ ਕਿਸੇ ਕਿਸਮ ਦਾ। ਕਾਮ, ਕ੍ਰੋਧ, ਲੋਭ, ਮੋਹੰਕਾਰ ਵੀ ਬੜੇ ਤਕੜੇ ਰੋਗ ਹੈ। ਇਹ ਕੋਈ ਜਾਂ ਸਰੀਰਕ ਰੋਗ ਨਹੀਂ ਹੈ, ਆਦੀ ਵਿਆਦੀ ਉਪਾਧੀ ਇਹ ਤਿੰਨੇ ਜਿਹੜੇ ਰੋਗ ਹੈ ਇਹ ਵੀ ਰੋਗ ਨਹੀਂ ਹੈ। ਇਸਨੂੰ ਰੋਗਾਂ ਤੋਂ ਰਹਿਤ ਹੈ। ਨਾ ਸੋਗ, ਕੋਈ ਇਹਨੂੰ ਸੋਗ ਨਹੀਂ, ਹਰ ਕਿਸ ਰੋਗ 'ਤੇ ਰਹੇ ਨਿਆਰੋ। ਨਾ ਹੀ ਮਾਨ ਪਮਾਨਾ, ਅਤੇ ਇਸੇ ਤਰ੍ਹਾਂ ਨਾ ਸੋਗੰ, ਉਹ ਸੋ ਸੋ ਨਿਤਯੰਗ ਨਵੀਨੰਗ ਪਾਠ ਹੈ ਸ਼ਿਵ ਸਹੀ। ਸੋ ਉਹ ਵਾਹਿਗੁਰੂ ਨਿਤਯੰਗ ਕਹੀਏ ਨਿਤ ਸਰੂਪ ਹੈ, ਇੱਥੇ ਤੱਤੀ ਨੂੰ ਸਿਹਾਰੀ ਉਸੇ ਤਰ੍ਹਾਂ ਹੀ ਸ਼ੁੱਧ ਪਾਠ ਹੈ। ਨਵੀਨ ਸਰੂਪ ਹੈ ਸਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ।
ਅਜਾਇੰ ਸਹਾਇੰ ਸੋ ਪਰਮੰ ਪਰਬੀਨੰ।
ਅਜਾਇੰ ਕਹੀਏ ਜਨਮ ਤੋਂ ਰਹਿਤ ਹੈ, ਕਿਸੇ ਦਾ ਜਨਮਿਆ ਹੋਇਆ ਨਹੀਂ ਹੈ। ਸਭ ਦਾ ਸਹਾਇਕ ਹੈ, ਸਹਾਇਤਾ ਕਰਨ ਵਾਲਾ ਹੈ ਉਹ ਵਾਹਿਗੁਰੂ। ਪਰਮੰ ਕਹੀਏ ਬਹੁਤ ਹੀ, ਪਰਬੀਨੰ ਕਹੀਏ ਚਤਰ ਸਿਆਣਾ ਹੈ। ਚਤਰ ਸਿਆਣਾ, ਹਮ ਮੂਰਖ ਤੁਮ ਚਤਰ ਸਿਆਣੇ। ਪਰਬੀਨੰ ਕਹੀਏ ਬੜਾ ਚਤਰ ਸਿਆਣੇ, ਚਲਾਕ, ਚੁਸਤ, ਅੰਤਰਜਾਮੀ ਹਨ। ਬੰਦਾ ਜਿੰਨੀ ਮਰਜ਼ੀ ਹੇਰ ਫੇਰ ਕਰੇ ਸਭ ਜਾਣਦੇ ਹੈ ਵਾਹਿਗੁਰੂ ਜੀ।
ਸਭੂਤੰ ਭਵਿੱਖਿਅੰ ਭਵਾਨੰ ਭਵੇਯੰ।
ਓਹੋ ਪਰਮਾਤਮਾ, ਭੂਤ ਕਹੀਏ ਜੋ ਬੀਤ ਗਿਆ ਹੈ, ਭਵਿੱਖ ਜੋ ਆਉਣ ਵਾਲਾ ਹੈ, ਭਵਾਨ ਜੋ ਵਰਤਮਾਨ ਹੈ, ਇਹ ਤਿੰਨਾਂ ਸਮਿਆਂ ਵਿੱਚ ਭਵੇਯੰ ਕਹੀਏ ਮਿਲ ਰਿਹਾ ਹੈ। ਅਤੇ ਤਿੰਨਾਂ ਸਮਿਆਂ 'ਚ ਹੀ ਵਾਹਿਗੁਰੂ ਹੈ ਸੀ। ਯਾਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਨਮਨ, ਨਾਨਕ ਅਗਨਾਸਨ ਜਗਦੀਸ਼ਵਰ ਹੈ।
ਨਮੋ ਨਿਰਭਕਾਰੰ ਨਮੋ ਨਿਰਜੁਰਯੰ।
ਨਮੋ ਨਿਰਭਕਾਰੰ, ਜੋ ਵਿਕਾਰਾਂ ਤੋਂ ਰਹਿਤ ਹੈ ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਜੋ ਨਿਰਜੁਰਯੰ, ਜੋ ਰੋਗਾਂ ਤੋਂ ਰਹਿਤ ਹੈ ਉਸਨੂੰ ਨਮਸਕਾਰ ਹੈ।
ਨਮੋ ਦੇਵ ਦੇਵੰ ਨਮੋ ਰਾਜ ਰਾਜੰ।
ਜੋ ਨਿਰਜੁਰਯੰ, ਰੋਗਾਂ ਤੋਂ ਰਹਿਤ ਭਾਵ ਅਰੋਗ ਹੈ ਉਸਨੂੰ ਨਮਸਕਾਰ ਹੈ। ਨਮੋ ਦੇਵ ਦੇਵੰ, ਜੋ ਦੇਵਤਿਆਂ ਦੇ ਦੇਵਤੇ ਹਨ ਵੱਡੇ ਉਸਨੂੰ ਨਮਸਕਾਰ ਹੈ। ਨਮੋ ਰਾਜ ਰਾਜੰ, ਜੋ ਰਾਜਿਆਂ ਦੇ ਵੱਡੇ ਰਾਜੇ ਮਹਾਰਾਜਾ ਹਨ ਉਹਨਾਂ ਨੂੰ ਨਮਸਕਾਰ ਹੈ।
ਨਿਰਾਲੰਬ ਨਿਤਯੰ ਸੋ ਰਾਜਾ ਦਿਰਾਜੰ।
ਜੋ ਸਾਰਿਆਂ ਦੇ ਵਿਸ਼ੇਸ਼ ਕਰਕੇ ਆਸਰਾ ਹਨ ਪਰ ਆਪ ਨਿਰਾਲੰਬ, ਆਪ ਆਸਰੇ ਤੋਂ ਰਹਿਤ ਹਨ। ਉਹਨਾਂ ਨੂੰ ਆਸਰਾ ਕੌਣ ਦੇਵੇ? ਜਿਹੜਾ ਹੁਣ ਵੱਡਾ ਹੈ, ਵੱਡੇ ਨੂੰ ਆਸਰਾ ਦੇਣ ਲਈ ਵੱਡਾ ਹੀ ਹੋਣਾ ਪਵੇਗਾ ਨਾ। ਤਾਂ ਉਹ ਵਾਹਿਗੁਰੂ ਸਭ ਤੋਂ ਵੱਡਾ ਹੈ, ਸਭ ਨੂੰ ਆਸਰਾ ਦੇ ਰਿਹਾ ਹੈ ਪਰ ਆਪ ਆਸਰੇ ਤੋਂ ਰਹਿਤ ਹੈ। ਨਿਤਯੰ, ਨਿਤ ਸਰੂਪ ਹੈ ਸੋ ਰਾਜਾ ਦਿਰਾਜੰ। ਇਕੱਠਾ ਪਾਠ ਕਰਨਾ ਅਤੇ ਇਵੇਂ ਪੜ੍ਹ ਲੈਣਾ ਰਾਜਾ ਦਿਰਾਜੰ, ਦੱਦਾ ਧੱਦਾ ਮਿਲ ਕੇ, ਅਤੇ ਜੇ ਅੱਡ ਕਰਨਾ ਫਿਰ ਰਾਜਾ ਦਿਰਾਜੰ। ਇਕੱਠਿਆਂ ਵਿੱਚ ਹੀ ਕੀਤਾ ਵੀ ਰਾਜਾ ਅਧਿਰਾਜੰ, ਜੋ ਰਾਜਿਆਂ ਦਾ ਅਧਿਰਾਜ, ਰਾਜਾਂ ਦਾ ਮਹਾਰਾਜਾ ਹੈ।
ਅਲੇਖੰ ਅਪੇਖੰ ਅਭੂਤੰ ਅਦਵੈਖੰ।
ਲੇਖੇ ਤੋਂ ਰਹਿਤ ਹੈ, ਭੇਖੇ ਭੇਖ ਦੁਖਾਵੇ ਪਖੰਡ ਤੋਂ ਰਹਿਤ ਹੈ। ਭੂਤ ਕਹੀਏ ਪੰਜਾਂ ਤੱਤਾਂ ਤੋਂ, ਜਿਹੜੇ ਅਪ ਬਾਏ ਬਾਏ ਤੇਜ ਪ੍ਰਥਵੀ ਆਕਾਸ਼ਾ, ਪੰਜ ਤੱਤ ਕੋ ਜਿਹੜਾ ਸਰੀਰ ਬਣਿਆ ਹੈ, ਪੰਜਾਂ ਤੱਤਾਂ ਤੋਂ ਰਹਿਤ ਹੈ। ਅਦਵੈਖੰ, ਦਵੈਖ, ਦਵੈਸ਼ ਭਾਅ ਤੋਂ ਰਹਿਤ ਹੈ।
ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ।
ਨਾ ਉਹ ਵਾਹਿਗੁਰੂ ਲੇਖੇ ਭੇਖ ਤੋਂ ਰਹਿਤ ਹੈ, ਪੰਜਾਂ ਤੱਤਾਂ ਤੋਂ ਰਹਿਤ, ਉਹਦਾ ਕਿਸੇ ਨਾਲ ਦਵੈਸ਼ ਨਹੀਂ ਹੈ। ਨਾ ਰਾਗੰ, ਨਾ ਉਹਨੂੰ ਕਿਸੇ ਨਾਲ ਪ੍ਰੇਮ ਮੋਹ ਹੈ। ना उदा कोई रंग रूपी है, ना उदा कोई आकार है, ना रेख, ना कोई मच्छ कश आदिक दी रेखाई है उस देश विच।
महादेव देवं महाजोग जोगं,
जो महानी देवत्यां दे वड्डे देवते हन, महानी वड्डे जोगियां दे वड्डे जोगी हन।
महाकाम कामं महाभोग भोगं,
जो महान कामियां विचों वड्डे कामी, इसे तरह महान काम करन वाला कामियां विचों वड्डे कामे, कामना विचों वड्डी कामना है, ते कामना वड्डियां वड्डियां कामना नूं पूरे करन वाले कामो तेन हन। वाहिगुरु
कहो राज सहा
महा भोग भोगं, जो महानी भोगियां विच हो के भोगी है, जो वड्डे भोगी हन भाव महाभोग भोग, जिहड़े महान भोगी है उन्हां वड्डे भोगियां विच वड्डे आप उन्हां तों वड्डे भोगी हन। राज मैं राज, जोग मैं जोगी, तप मैं तपीसर, ग्रस्त मैं भोगी।
कहो राज सं ताम सं सात के अंग,
ओ वाहिगुरु कित कहूँ दा अर्थ किते, किते राज राजसी सुभाव वाला हो रहा, किते तामसी किते सांत की स्वरूप हो रहा है।
कहो नार को रूप धारे नरयंग,
किते ओ वाहिगुरु ने स्त्री का रूप धारिया होया है, ते किते नरयंग कहिए मर्द पुरुष दे रूप विच है।
कहो देवियंग देवतंग दियत रूपंग,
किते देवी रूप हो रहे हैं, ते किते देवते रूप, किते दैंत रूप हो रहे हन।
कहो रूप अनेक तारे अनूपं,
किते अनेकई रूप उस अनूपम सुंदर परमात्मा ने उपमा तो रहत वाहिगुरु ने अनेकई रूप तारे हुए हैं। आ जिन्ने जीव जंतु छोटे वड्डे है सारे उदय स्वरूप है, यो वे संसार तुम देख दे ओ हर का रूप है, जो दिस है सो तेरा रूप, ये सारा उस वाहिगुरु का ही रूप है, अनेक रूप उसने धारे है। अनुपम कहिए सुंदर उपमा तो रहत उस वाहिगुरु ने अनक रूप खिद खिनमह कुदरत धारदा।
कहो फूल है का भले राज फूले,
किते फुलां वांग खिड़के फुल हो के, ते भले कहिए चंगी तरह जेड़े ऐसा संग जी फुले हुए राज के बराज रहे हैं। कहूँ फूल हवै के भले राज फूले, जो राज फूल है कल्प ब्रिश दे फुल, जां वड्डा कमल गुलाब दे सोहने फुल, महाफुल है राज फुल हैं। इस तरह कमल दे वड्डे फुल वांगू, कल्प ब्रिश दे राज फुल वांगू, गुलाब दे फुल जेड़े राज फुल उन्हां वांग चंगी तरह जिहड़ा फुल बन के ते जिहड़ा फुल के खिड़ रहे है फुले हुए हन।
कहो पवर हवै कै भली भांत भूले,
ते किते पवर कहिए पौरे हो के चंगी तरह भुले हुए है, उत्ते कवल फुलां पर लंपट लुभाए मान लड्डू हो रहे हन। इसे तरह ही कहूँ फूल होवै के भले राज फूले, भी जेड़े राज फुल वड्डे वड्डे कमलों की न्याई जेड़ा है हो के पाव निर्लेप रह के फुल रहे है, चंगी तरह विराज रहे है, सज रहे हैं, ते किते जग्यासु रूप हो के भवरे की तरह लंपट हो के लड्डू हो के जिहड़ा है लुभाएमान हो के चंगी तरह भुले हुए हन जग्यासु रूप हो के।
कहो पवन हुआ का बहे बेग आसे,
किते पवन हवा बन के बड़े बेग कहिए तेजी नाल इस तरह चल रहे हन।
कहे मो ना कथो ताहे कासे,
गुरु महाराज कहते हैं भी किस तरह उस वाहिगुरु दुआ कथन करिए, किवें कहना करिए, वो वाहिगुरु से कहे विच ही नहीं आउंदा, ऐसा है महान दयालु कृपा।
कहो नाद हुआ कै भली भांत बाजे,
किते नाद घंटे हेड़े दा जिहड़ा शब्द है ओ हो के चंगी तरह वज रहे हैं, नाद ਸਿੱਧਾ ਸ਼ਬਦ ਕਹਿ ਲਓ ਜਾਂ ਧੁਨੀ ਕਹਿ ਲਓ, ਕਿਤੇ ਤੇ ਧੁਨੀ ਰੂਪ ਹੋ ਕੇ ਚੰਗੀ ਤਰ੍ਹਾਂ ਵੱਜ ਰਹੇ ਹੈ ਤੇ ਕਿਤੇ ਨਾਦ ਉਪਦੇਸ਼ ਹੋ ਕੇ ਚੰਗੀ ਤਰ੍ਹਾਂ ਵੱਜ ਰਹੇ ਹੈ। ਕਹੋ ਨਾਦ ਕਹੋ, ਕਿਤੇ ਘੰਡੇ ਹੇਠ ਦਾ ਜਿਹੜਾ ਸ਼ਬਦ ਹੈ ਉਹ ਹੋ ਕੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਹੀ ਵੱਜ ਰਿਹਾ ਹੈ ਘੂੰ ਘੂੰ ਦੀਆਂ ਆਵਾਜ਼ਾਂ ਦੇ ਨਾਲ।
ਕਹੋ ਪਾਰ ਦੀ ਹੋਵੇ ਧਰੇ ਮਾਨ ਰਾਜੇ,
ਕਹੋ ਕਿਤੇ ਪਾਰ ਦੀ ਕਹੀਏ ਧਨਖ, ਪਾਰ ਦੇ ਕਹੀਏ ਸ਼ਿਕਾਰੀ, ਕਿਤੇ ਸ਼ਿਕਾਰੀ ਰੂਪ ਹੋ ਕੇ ਅਤੇ ਧਨਖ ਜਿਹੜਾ ਹੱਥ ਵਿੱਚ ਲੈ ਕੇ ਅਤੇ ਉਹਦੇ ਵਿੱਚ ਬਾਣ ਧਰੇ ਕਹੀਏ ਰੱਖ ਕੇ ਰਾਜੇ ਕਹੀਏ ਸੁਭਾਏ ਮਾਨ ਹੋ ਰਹੇ ਹੈ, ਸੱਜ ਰਹੇ ਹਨ।
ਕਹੋ ਮ੍ਰਿਗ ਹੋਵੇ ਕੈ ਭਲੀ ਭਾਂਤ ਮੋਹੈ,
ਕਿਤੇ ਹਰਨ ਬਣ ਕੇ ਚੰਗੀ ਤਰ੍ਹਾਂ ਘੰਡੇ ਹੇੜੇ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਮੋਹੇ ਮੋ ਰਹੇ ਹਨ।
ਕਹੋ ਕਾਮ ਕੀ ਜਿਉਂ ਧਰੇ ਰੂਪ ਸੋ ਹੈ,
ਕਿਤੇ ਕਾਮ ਦੇਵ ਦੀ ਜਿਹੜੀ ਘਰਵਾਲੀ ਰੱਤੀ ਹੈ ਉਸ ਰੱਤੀ ਵਾਂਗੂ ਸੋਹਣਾ ਰੂਪ ਧਾਰ ਕੇ ਸੋਭਨੀਕ ਹੋ ਰਹੇ, ਸੋਹਣੇ ਰੂਪ ਨੂੰ ਧਾਰ ਕੇ ਸੋਭ ਰਹੇ ਹਨ।
ਨਹੀਂ ਜਾਣ ਜਾਈ ਕਛੂ ਰੂਪ ਰੇਖੰ,
ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ, ਹੇ ਵਾਹਿਗੁਰੂ, ਉਸ ਮਾਲਕ ਜੀ ਤੁਹਾਡਾ ਜਿਹੜਾ ਕੁਝ ਵੀ ਰੂਪ ਆਕਾਰ ਮੱਛ ਖਸ਼ ਆਦਿਕ ਦੀ ਰੇਖਾ ਦੀ ਜਿਹੜੀ ਹੈ ਜਾਣ ਕੇ ਸਮਝ ਨਹੀਂ ਪਾਈ ਜਾ ਰਹੀ, ਕੁਝ ਵੀ ਜਾਣਿਆ ਨਹੀਂ ਜਾ ਸਕਦਾ ਉਸ ਵਾਹਿਗੁਰੂ ਦਾ।
ਕਹਾਂ ਬਸ ਤਾ ਕੋ ਕਹ ਕੌਣ ਭੇਖੰ,
ਦੁਬਾਰਾ ਪੜ੍ਹ।
ਕਹਾਂ ਬਸ ਤਾ ਕੋ ਫਿਰੈ ਕੌਣ ਭੇਖੰ,
ਕਹਾਂ ਇਹ ਵੀ ਕਹਾਂ ਬਸ ਵੀ ਉਸ ਵਾਹਿਗੁਰੂ ਦਾ ਵਾਸਾ ਕਿੱਥੇ, ਨਿਵਾਸ ਕਿੱਥੇ, ਕਿੱਥੇ ਵੱਸ ਰਿਹਾ ਹੈ, ਕਿਹੜੇ ਉਹ ਕੌਣ, ਕਿਹੜੇ ਉਹ ਭੇਖ ਵਿੱਚ ਫਿਰ ਰਿਹਾ ਹੈ।
ਕਹਾ ਨਾਮ ਤਾ ਕੋ ਕਹਾਂ ਕਹਿ ਕਹਾਵੈ,
ਵੀ ਉਸ ਵਾਹਿਗੁਰੂ ਦਾ ਨਾਮ ਕੀ ਹੈ ਅਤੇ ਤਾਹਾਂ ਤਾ ਕੋ ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵੈ, ਅਤੇ ਉਹ ਆਪਣੇ ਆਪ ਨੂੰ ਕਹਾਉਂਦਾ ਕੀ ਹੈ ਵੀ ਕੀ ਹਾਂ ਮੈਂ।
ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੈ,
ਮਹਾਰਾਜ ਕਹਿੰਦੇ ਹੈ ਕਹਾਂ ਮੈਂ ਬਖਾਨੋ, ਕਹਿੰਦੇ ਸਤਿਗੁਰੂ ਵੀ ਕੀ ਮੈਂ ਕਹੀ, ਅਸੀਂ ਕੀ ਕਹਿ ਸਕਦੇ ਹਾਂ, ਅਸੀਂ ਕੀ ਕਹਿ ਸਕਦੇ ਹਾਂ ਉਸ ਵਾਹਿਗੁਰੂ, ਕਿਉਂਕਿ ਉਹ ਵਾਹਿਗੁਰੂ ਕਹੇ ਮੋਨਾ ਵੇ ਸਾਡੇ ਕਥਨ ਵਿੱਚ ਆਉਂਦਾ ਨਹੀਂ ਹੈ, ਉਹ ਸਾਡੇ ਜੀਵਾਂ ਦੇ ਕਥਨ ਵਿੱਚ ਆਉਂਦਾ ਨਹੀਂ ਹੈ, ਭਾਵ ਕਿਸੇ ਦੇ ਕਥਨ ਵਿੱਚ ਆਉਂਦਾ ਨਹੀਂ ਹੈ।
ਨਾ ਤਾ ਕੋ ਕੋਈ ਤਾਤ ਮਾਤੰ ਨਾ ਪਾਇੰ,
ਉਸ ਵਾਹਿਗੁਰੂ ਦਾ ਤੇ ਨਾ ਕੋਈ ਤਾਤ ਕਹੀਏ ਪਿਤਾ ਹੈ, ਨਾ ਕੋਈ ਮਾਤ ਕਹੀਏ ਮਾਤਾ ਹੈ, ਨਾ ਪਾਇੰ ਭਰਾ, ਭਾਈ ਹੀ ਹੈ, ਕੋਈ ਉਹਦਾ ਭਰਾ ਮਾਂ ਪਿਓ ਨਹੀਂ ਹੈ।
ਨਾ ਪੁੱਤਰੰ ਨਾ ਪੋਤਰੰ ਨਾ ਦਾਇਆ ਨਾ ਦਾਇੰ,
ਨਾ ਪੁੱਤਰੰ ਉਹਦਾ ਕੋਈ ਪੁੱਤਰ ਨਹੀਂ ਹੈ, ਕਿਉਂਕਿ ਜਦੋਂ ਵਾਹਿਗੁਰੂ ਹੈ ਇਕੱਲਾ, ਨਾ ਉਸਦੀ ਸ਼ਾਦੀ ਹੋਈ ਹੈ, ਸ਼ਾਦੀ ਉਹਦੀ ਹੋਈ ਨਹੀਂ ਹੈ, ਨਾ ਉਹਦਾ ਕੋਈ ਪੁੱਤਰ ਹੀ ਹੈ, ਨਾ ਪੋਤਰ, ਨਾ ਉਹਦਾ ਕੋਈ ਪੁੱਤਰ ਨਹੀਂ, ਫਿਰ ਪੋਤਰ ਕਿੱਥੋਂ ਹੋਣਾ, ਪੋਤਰਾ ਵੀ ਨਹੀਂ ਹੈ, ਆਪ ਨਾ ਬੁੱਢਾ ਜਵਾਨ ਬੱਚਾ ਹੀ ਬਣਦਾ ਹੈ, ਇਸ ਕਰਕੇ ਨਾ ਦਾਇਆ, ਨਾ ਉਸਦਾ ਕੋਈ ਦਾਇਆ ਕਹੀਏ ਖਡਾਵਾ ਹੀ ਹੈ, ਅਤੇ ਨਾ ਦਾਇਨ, ਨਾ ਉਹਦੀ ਕੋਈ ਦਾਈ ਹੈ ਖਡਾਉਣ ਵਾਲੇ ਪਾਲਣ ਵਾਲੀ।
ਨਾ ਨੇਹੰ ਨਾ ਗੇਹੰ ਨਾ ਸਨੰ ਨਾ ਸਾਥੰ,
ਉਸਦਾ ਕਿਸੇ ਨਾਲ ਖਾਸ ਕੋਈ ਨੇਹ ਮੋਹ ਪ੍ਰੇਮ ਨਹੀਂ ਹੈ, ਨਾ ਉਹਦਾ ਕੋਈ ਖਾਸ ਗੇਹੰ ਕਹੀਏ ਘਰ ਹੀ ਹੈ, ਨਾ ਸੈਨਿੰਗ, ਨਾ ਉਹਦੀ ਕੋਈ ਸੈਨਾ ਹੀ ਹੈ ਫੌਜ, ਨਾ ਉਹ ਕਿਸੇ ਦਾ ਸਾਥੀ ਹੀ ਹੈ, ਉਹਦਾ ਕੋਈ ਸਾਥ ਨਹੀਂ ਹੈ, ਉਹ ਸਭ ਦਾ ਸਾਥੀ ਹੈ ਨਿਰਗੁਣ ਸਰੂਪ 'ਚ, ਉਹਦਾ ਕਿਸੇ ਨਾਲ ਬਿਲਕੁਲ ਹੀ ਉਹ ਨਿਰਲੇਪ ਹੈ, ਕੋਈ ਸਾਥ ਸੂਸ ਨਹੀਂ ਹੈਗਾ, ਦੋਸਤੀ ਨਹੀਂ ਹੈਗੀ, ਅਤੇ ਸਰਗੁਣ ਸਰੂਪ 'ਚ ਉਹਦਾ ਦੋਸਤੀ ਹੈ, ਉਹ ਜਦੋਂ ਨਿਰਲੇਪ, ਨਿਰਲੇਪ ਦਾ ਅਰਥ ਕੀ ਹੈ ਵੀ ਬਿਲਕੁਲ ਹੀ ਅਲੱਗ ਹੋ ਜਾਣਾ, ਅਤੇ ਵਾਹਿਗੁਰੂ ਸਰਗੁਣ ਸਰੂਪ 'ਚ ਸਭ ਦਾ ਹੀ ਸਾਥੀ ਹੈ, ਉਂਝ ਉਹ ਕਿਸੇ ਦਾ ਸਾਥੀ ਨਹੀਂ ਹੈ, ਨਾ ਸਾਥਨ ਉਹਦਾ ਕੋਈ ਸਾਥੀ ਨਹੀਂ ਹੈ।
ਮਹਾਰਾਜ ਰਾਜੰ ਮਹਾਨਾਥ ਨਾਥੰ,
ਰਾਜਿਆਂ ਦੇ ਵੱਡੇ ਰਾਜਾ ਹਨ ਅਤੇ ਨੌ ਨਾਥਾਂ ਦੇ ਵੱਡੇ ਨਾਥ ਹਨ। ਮਹਾਨਾਥ ਜਿਹੜੇ ਨਾਥ ਵੱਡੇ ਵੱਡੇ ਬਣੇ ਫਿਰਦੇ ਮਾਲਕ, ਉਹਨਾਂ ਦੇ ਵੀ ਉਹ ਮਾਲਕ ਹਨ। ਨਾਥ ਆ ਜਿਹੜੀ ਹੁਕਮ ਰੂਪੀ ਨਾਥ ਹੈ, ਮਹਾਨਾਥੀ ਹੁਕਮ ਰੂਪੀ ਸਭ ਨੂੰ ਪਾਈ ਹੋਈ ਉਸਨੇ ਆਪਣੀ।
ਪਰਮੰ ਪੁਰਾਨੰ ਪਵਿੱਤਰੰ ਪਰੇ ਪਰਿਅੰ
ਪਰਿਅੰ ਪਰਮ ਬਹੁਤ ਉਹ ਵਾਹਿਗੁਰੂ ਮਹਾਨ ਪੁਰਾਤਨ ਸਰੂਪ ਅਨਾਦੀ ਹੈ, ਪਵਿੱਤਰ ਸਰੂਪ ਹੈ, ਮਨ ਬੁੱਧ ਸਰੀਰ ਤੋਂ ਪਰੇ ਹੈ, ਪ੍ਰਕਿਰਤੀ ਤੋਂ ਪਰੇ ਹੈ।
ਅਨਾਦੰ ਅਨੀਲੰ ਅਸੰਭੰ ਅਜੇਯੰ,
ਅਨਾਦੰ ਉਹਦਾ ਕੋਈ ਆਦ ਨਹੀਂ ਭਾਵ ਅਨਾਦੀ ਹੈ, ਗਿਣਤੀ ਮਿਣਤੀ ਤੋਂ ਰਹਿਤ ਹੈ, ਕਲੰਕ ਤੋਂ ਰਹਿਤ ਹੈ, ਨੀਲ ਗਿਣਤੀ ਤੋਂ ਰਹਿਤ ਹੈ, ਅਸੰਭੰ ਅਸਚਰਜ ਰੂਪ ਹੈ, ਉਹਦੀ ਕੋਈ ਹੋਂਦ ਨਹੀਂ ਹੈ, ਅਜੇਯੰ ਤੱਕਣੇ ਤੋਂ ਜਿੱਤਣ ਤੋਂ ਚੱਖਣੇ ਤੋਂ ਰਹਿਤ ਹੈ।
ਅਭੇਦੰ ਅਛੇਦੰ ਪਵਿੱਤਰੰ ਪਰਮਾਥੰ,
ਭੇਦ ਤੋਂ ਰਹਿਤ ਹੈ, ਅਭੇਦੰ ਉਹ ਭੇਦਿਆ ਨਹੀਂ ਜਾਂਦਾ ਹੈ, ਉਹ ਵਿੰਨਿਆ ਨਹੀਂ ਜਾਂਦਾ ਹੈ ਵਾਹਿਗੁਰੂ। ਅਭੇਦੰ ਵਿੰਨਣ ਤੋਂ ਰਹਿਤ ਹੈ, ਅਛੇਦੰ ਕਹੀਏ ਕੱਟਣ ਤੋਂ ਰਹਿਤ ਹੈ, ਪਵਿੱਤਰ ਸਰੂਪ ਹੈ ਪਰਮਾਥੰ, ਵਿਸ਼ੇਸ਼ ਕਰਕੇ ਸਭ ਨੂੰ ਹੀ ਮਥਨ ਵਾਲਾ ਹੈ, ਮੱਥ ਕੇ ਰੱਖ ਦੇਣ ਵਾਲਾ, ਰਿੜਕ ਦੇਣ ਵਾਲਾ ਹੈ, ਪਰਮਾਰਥ ਸਰੂਪ ਹੈ, ਯਥਾਰਥ ਰੂਪ ਹੈ, ਜੈਸਾ ਤੂੰ ਤੈਸਾ ਤੁਹੀਂ, ਆਪਣੇ ਵਰਗਾ ਆਪ ਹੀ ਹੈ।
ਮਹਾਦੀਨ ਦੀਨੰ ਮਹਾਨਾਥ ਨਾਥੰ,
ਮਹਾਦੀਨ ਦੀਨੰ ਉਹ ਧਰਮੀਆਂ ਤੋਂ ਵਿੱਚੋਂ ਵੱਡਾ ਧਰਮੀ ਹੈ ਅਤੇ ਨਾਥ ਮਾਲਕਾਂ ਵਿੱਚੋਂ ਵੱਡਾ ਮਾਲਕ ਹੈ, ਸਵਾਮੀਆਂ ਦਾ ਸਵਾਮੀ ਹੈ। ਅਤੇ ਦੀਨ ਕਹੀਏ ਗਰੀਬ ਦਾ ਵੀ ਅਰਥ ਹੁੰਦਾ, ਦੀਨ ਦਾ ਅਰਥ ਗਰੀਬੀ ਹੁੰਦਾ ਹੈ, ਗਰੀਬਾਂ ਤੋਂ ਵੱਡਾ ਗਰੀਬ ਹੈ ਨਿਮਰਤਾ ਕਰਕੇ, ਅਤੇ ਮਾਲਕਾਂ ਵਿੱਚੋਂ ਵੱਡਾ ਮਾਲਕ ਹੈ, ਸਵਾਮੀ ਦਾ ਸਵਾਮੀ ਹੈ। ਅਤੇ ਦੀਨ ਦਾ ਅਰਥ ਪਹਿਲਾ ਧਰਮੀ, ਧਰਮੀਆਂ ਦਾ ਵੱਡਾ ਧਰਮੀ ਹੈ।
ਅਦਾਗੰ ਅਦੱਗੰ ਅਲੇਖੰ ਅਪੇਖੰ,
ਦਾਗ ਕਲੰਕ ਤੋਂ ਰਹਿਤ ਹੈ, ਅਦੰਗ ਅੱਗ ਨਾਲ ਉਹ ਸੜਦਾ ਨਹੀਂ, ਸੜਨ ਤੋਂ ਰਹਿਤ ਹੈ, ਲੇਖੇ ਤੋਂ ਰਹਿਤ ਹੈ, ਭੇਖ ਦਿਖਾਵੇ ਤੋਂ ਰਹਿਤ ਹੈ।
ਅਨੰਤੰ ਅਨੀਲੰ ਅਰੂਪੰ ਅਦਵੈਖੰ,
ਅਨੰਤੰ ਕਹੀਏ ਬੇਅੰਤ ਸਰੂਪ ਹੈ, ਗਿਣਤੀ ਤੋਂ ਰਹਿਤ ਹੈ, ਆਕਾਰ ਤੋਂ ਰਹਿਤ ਹੈ, ਅਦਵੈਖੰ ਅਦਵੈਖੰ ਕਹੀਏ ਇੱਥੇ ਦਲਾਵਾਂ ਨਹੀਂ ਹੈ, ਅਦਵੈਖੰ ਅਦਵੈਖੰਗ ਦਵੈਸ਼ ਭਾਅ ਤੋਂ ਰਹਿਤ ਹੈ।
ਮਹਾ ਤੇਜ ਤੇਜੰ ਮਹਾ ਜਵਾਲ ਜਵਾਲੰ,
ਮਹਾ ਜੋ ਤੇਜ ਹੈ, ਤੇਜ ਪ੍ਰਤਾਪ, ਤੇਜ ਪ੍ਰਤਾਪ ਦਾ ਵੀ ਤੇਜ ਪ੍ਰਤਾਪ ਹੈ, ਜਿਹੜਾ ਤੇਜ ਹੈ ਨਾ, ਤਰਾਰਾ ਤਰਾਰਾਪਣ, ਉਹ ਤਰਾਰੇਪਣ ਵਿੱਚੋਂ ਮਹਾਨ ਤਰਾਰਾਪਣ ਹੈ ਉਹਦੇ ਵਿੱਚ। ਅਤੇ ਤੇਜ ਜਿਹੜੀ ਅੱਗ ਹੈ, ਉਹ ਅੱਗ ਦੇ ਵਿੱਚ ਜਿਹੜਾ ਤੇਜ ਹੈ ਉਹਦਾ ਵੀ ਉਹ ਤੇਜ ਹੈ, ਅੱਗ ਨੂੰ ਵੀ ਤੇਜ ਉਸਨੇ ਬਖਸ਼ਿਆ ਹੈ, ਅੱਗ ਦੇ ਵਿੱਚ ਜਿਹੜਾ ਤੇਜ ਪ੍ਰਕਾਸ਼ ਹੈ ਉਸ ਪ੍ਰਕਾਸ਼ ਦਾ ਵੀ ਮਹਾਨ ਪ੍ਰਕਾਸ਼ ਹੈ।
ਮਹਾਮੰਤਰ ਮੰਤਰੰ ਮਹਾਕਾਲ ਕਾਲੰ,
ਮਹਾਜਵਾਲ ਜਵਾਲੰ ਜਿਹੜੀ ਅੱਗ ਦੀ ਜਵਾਲਾ ਹੁੰਦੀ ਹੈ, ਲਾਟ ਹੁੰਦੀ ਹੈ, ਲਾਟ ਵਿੱਚੋਂ ਵੱਡੀ ਉਸਦੀ ਲਾਟ ਹੈ। ਮਹਾਮੰਤਰ ਮੰਤਰੰ ਮੰਤਰਾਂ ਵਿੱਚੋਂ ਉਹ ਵੱਡਾ ਮੰਤਰ ਹੈ ਵਾਹਿਗੁਰੂ। ਮਹਾਕਾਲ ਕਾਲੰ ਕਾਲ ਦਾ ਵੀ ਵੱਡਾ ਕਾਲ ਹੈ ਜੋ ਮਹਾਕਾਲ ਹੈ।
ਕਰੰ ਬਾਮ ਚਾਪਿਆਂ ਕਿਰਪਾਣੰ ਕਰਾਲੰ,
ਉਸ ਪ੍ਰਭੂ ਦੇ ਸਰਗੁਣ ਸਰੂਪ ਵਿੱਚ ਖੱਬੇ ਹੱਥ ਵਿੱਚ ਧਨਕ ਹੈ, ਸੱਜੇ ਹੱਥ ਵਿੱਚ ਭਿਆਨਕ ਤਲਵਾਰ ਪਕੜੀ ਹੋਈ ਹੈ।
ਮਹਾ ਤੇਜ ਤੇਜੰ ਬਿਰਾਜਾ ਵਿਸਾਲੰ,
ਮਹਾ ਤੇਜ ਜਿਹੜਾ ਤੇਜ ਹੈ ਨਾ, ਤੇਜ ਪ੍ਰਤਾਪ, ਤੇਜ ਪ੍ਰਤਾਪ ਦੇ ਵਿੱਚ ਉਹ ਬਹੁਤ ਤੇਜ, ਵਿਸਾਲੰ ਕਹੀਏ ਬਹੁਤ ਤੇਜ ਰੂਪ ਹੋ ਕੇ ਵਰਤ ਰਹੇ ਹਨ, ਤੇਜਾਂ ਦੇ ਵੀ ਮਹਾਨ ਬਹੁਤੇ ਤੇਜ ਹੋ ਕੇ ਵਿਰਾਜ ਸੋਭ ਰਹੇ ਹੈ।
ਮਹਾਦਾੜ ਦਾੜੰ ਸੋ ਸੋਹੰ, ਮਹਾਦਾੜ ਦਾੜੰ ਸੋ ਸੋਹੰ ਅਪਾਰੰ,
ਜਿਹੜੇ ਵੱਡੀਆਂ ਵੱਡੀਆਂ ਦਾੜਾਂ ਵਾਲੇ ਹੈ ਉਹਨਾਂ ਵਿੱਚੋਂ ਵੱਡੀਆਂ ਦਾੜਾਂ ਵਾਲਾ ਹੈ, ਇਸ ਤਰ੍ਹਾਂ ਹੋ ਕੇ ਉਹ ਬੇਨਤੀ ਸੋਭਨੀਕ ਹੋ ਰਿਹਾ ਹੈ। ਜਦੋਂ ਬਰਾਹ ਰੂਪ ਧਾਰਿਆ ਅਤੇ ਦੋ ਦਾੜਾਂ ਸਨ ਨਾ, ਜੇ ਤਾਂ ਧਰਤੀ ਲੱਦੀ ਹੈ, ਧਰਤੀ ਚੱਕੀ ਹੈ, ਇਵੇਂ ਮਹਾਂਦਾੜ ਜੋ ਮਹਾਨ ਦਾੜਾਂ ਵਾਲਾ ਹੋ ਕੇ ਅਤੇ ਦੜਰ ਮਰੜ ਕਰ ਰਿਹਾ ਹੈ। ਜਦੋਂ ਧਰਤੀ ਬਰਾਹ ਰੂਪ ਹੋ ਕੇ ਚੱਕੀ ਹੈ ਹੁੱਡਾਂ ਦੇ ਉੱਪਰ ਦੰਦਾਂ ਜਿਹਾਂ ਵਿੱਚ, ਉਦੋਂ ਪਹਾੜਾਂ ਦੇ ਪਹਾੜ ਹੀ ਟੁੱਟ ਗਏ ਸਨ ਧਰਤੀ ਦੇ ਉੱਤੇ। ਇਵੇਂ ਮਹਾਂਦਾੜ ਦਾੜਨ ਸੋ ਸੋਹੰ ਅਪਾਰੰ, ਮਹਾਨ ਦਾੜਾਂ ਵਾਲਾ ਹੋ ਕੇ ਅਤੇ ਦੜੜ ਰਿਹਾ ਹੈ ਇਵੇਂ, ਅਤੇ ਬਹੁਤ ਹੀ ਬੇਅੰਤ ਬੇਅੰਤੀ ਜੋ ਸੋਭ ਰਿਹਾ ਹੈ।
ਜਿਨੈ ਚਰਬੀਅੰ ਜੀਵ ਜਗਿਅੰ ਅਸ਼ਾਰੰ,
ਜਿਨੇ ਚਰਬੀਅੰ ਜਿਸ ਨੇ ਜਗਿਅੰ ਕਹੀਏ ਸੰਸਾਰ ਦੇ ਹਜ਼ਾਰਾਂ ਹੀ ਜੀਵਾਂ ਨੂੰ ਚੱਬ ਲਿਆ ਹੈ।
ਡਮਾ ਡਮ ਡਾਰੂ ਸਿਤਾ ਸੇਤ ਸ਼ਤਰੰ,
ਉਸ ਮਹਾਂਕਾਲ ਵਾਹਿਗੁਰੂ ਦਾ ਭਿਆਨਕ ਸਰੂਪ ਕਥਨ ਕਰ ਰਹੇ ਹੈ ਸੱਚੇ ਪਾਤਸ਼ਾਹ ਜੀ। ਡਮਾ ਡਮ ਡਾਰੂ, ਜਿਹਦੇ ਹੱਥ ਵਿੱਚ ਡਾਰੂ ਫੜਿਆ ਹੋਇਆ ਮਹਾਂਕਾਲ ਨੇ, ਅਤੇ ਡਾਰੂ ਜਿਹੜਾ ਡਮ ਡਮ ਵੱਜ ਰਿਹਾ ਹੈ, ਡੰਬ ਡੰਬ ਉਹਦੀ ਆਵਾਜ਼ ਹੋ ਰਹੀ ਹੈ। ਸੀਤਾ ਸੇਤ ਸਤਰੰਗ, ਪਾਠ ਇਕੱਠਾ ਕਰਕੇ ਸੀਤਾ ਅਤੇ ਉਹ ਕੰਨੇ ਵਿੱਚੋਂ ਐੜਾ ਵੀ ਅਸੇਤ ਕਾਲਾ, ਸੀਤਾ ਦਾ ਅਰਥ ਚਿੱਟਾ ਅਤੇ ਅਸੇਤ ਅਰਥ ਕਾਲਾ, ਕਾਲਾ ਚਿੱਟਾ ਪਾਓ ਡੱਬ ਖੜੱਬਾ ਜੀ ਦਾ ਛੱਤਰ ਹੈ।
ਹਾਹਾ ਹੂ ਹਾਹਾ ਸੰ ਚਮਾ ਚਮ ਅਤਰੰਗ,
ਉਹ ਮੁੱਖੋਂ ਮਹਾਂਕਾਲ ਵਾਹਿਗੁਰੂ ਹਾਹਾ ਹੂ ਹੂ ਕਰਕੇ ਹੱਸ ਰਿਹਾ ਹੈ। ਚਮਾ ਚਮ ਅਤਰੰਗ, ਅਤੇ ਜਿਹਦਾ ਅਤਰੰਗ ਕਹੀਏ ਸ਼ਸਤਰ ਹੈ ਅਸਤਰ, ਅਤੇ ਉਹ ਚਮਾ ਚਮ ਬਹੁਤ ਹੀ ਚਮਕ ਰਿਹਾ, ਲਿਸ਼ਕਾ ਮਾਰ ਰਿਹਾ ਬਿਜਲੀ ਤੋਂ ਵੀ ਵੱਧ।
ਮਹਾ ਘੋਰ ਸ਼ਬਦੰ ਵਜੇ ਸੰਖ ਐਸੰ,
ਤੇ ਸੰਖ ਤੇ ਐਵੇਂ ਵੱਜ ਰਿਹਾ ਹੈ, ਭਿਆਨਕ ਸ਼ਬਦ ਹੋ ਰਿਹਾ। ਮਹਾ ਘੋਰ ਸ਼ਬਦੰ ਵਜੇ ਸੰਖ ਐਸੰ ਐਸੰ, ਇਸ ਤਰ੍ਹਾਂ ਸੰਖ ਵੱਜ ਰਿਹਾ, ਬਹੁਤ ਮਹਾਨ ਹੀ ਘੋਰ ਭਿਆਨਕੀ ਸ਼ਬਦ ਹੋ ਰਿਹਾ ਹੈ।
ਪਰਲਾ ਕਾਲ ਕੇ ਕਾਲ ਕੀ ਜਵਾਲ ਜਾ ਸੰਗ,
ਉਹ ਤੇ ਇਸ ਤਰ੍ਹਾਂ ਸੰਖ ਵੱਜ ਕੇ ਮਹਾਨ ਘੋਰ ਸ਼ਬਦ ਉੱਥੇ ਹੋ ਰਿਹਾ ਹੈ ਭਿਆਨਕ ਸਰੂਪ ਵਿੱਚ, ਜਿਵੇਂ ਕਹਿੰਦੇ ਪਰਲੇ ਕਾਲ ਦੇ ਸਮੇਂ ਜਿਹੜਾ ਹੈ ਕਾਲ ਕੀ ਜਵਾਲ ਜੈਸੇ, ਪਰਲੇ ਕਾਲ ਦੇ ਸਮੇਂ ਜਿਵੇਂ ਮੌਤ ਦੇ ਜਿਹੜੀ ਹੈ ਸਮੇਂ ਦੀ ਕਾਲ ਦੀ ਸਾਸਣ ਦੀ ਜਵਾਲਾ ਜਿਵੇਂ ਲੜ ਲੜ ਕਰਦੀ ਹੈ ਨਾ, ਅੱਗ ਬੜੀ ਭਿਆਨਕ ਨਿਕਲਦੀ ਹੈ ਮਹਾਂਪਰਲੇ ਸਮੇਂ, ਮਹਾਂਪਰਲੇ ਕਾਲ ਦੇ ਸਮੇਂ ਉਦੋਂ ਚੀਕ ਜਿਹਾੜਾ ਜੀਵਾਂ ਵਿੱਚ ਹਲਚਲ ਤੈਸ਼ ਨੈਸ਼ ਹੋ ਜਾਂਦੀ ਹੈ। ਜਦੋਂ ਲੜਾਈ ਲੱਗਦੀ ਬੰਬ ਜੇ ਚੱਲਦੇ ਨੇ ਤਾਂ ਕੁਝ ਵੀ ਨਹੀਂ ਹੈ, ਉਦੋਂ ਤਾਂ ਸਮੁੰਦਰ ਕਿਤੇ ਧਰਤੀ ਵਾਲਾ ਹਿੱਸਾ ਕਿਤੇ, ਅਤੇ ਜਿੰਨੇ ਆ ਰੁੱਖ ਰੁੱਖ ਜੇ ਸਭ ਇੱਧਰ ਉੱਧਰ ਭਸਮੀ ਹੋ ਜਾਂਦੇ ਹੈ। ਪਰਲੇ ਕਾਲ ਕੇ ਕਾਲ ਕੀ ਜਵਾਲ ਜੈਸੰਗ, ਜਿਸ ਤਰ੍ਹਾਂ ਜਿਹੜਾ ਹੈ ਮਹਾਂਪਰਲੇ ਕਾਲ ਦੇ ਸਮੇਂ ਮੌਤ ਦੀ ਅੱਗ ਜਿਵੇਂ ਸਤਸੰਗ ਦੀ ਲੱਟ ਲੱਟ ਕਰਦੀ ਹੈ, ਇਵੇਂ ਮਹਾਂਘੋਰੀ ਭਿਆਨਕੀ ਸ਼ਬਦ ਹੋ ਰਿਹਾ ਹੈ ਸੰਖ ਦਾ ਵੱਜਦਿਆਂ, ਇਵੇਂ ਸਤਿਗੁਰੂ ਮਹਾਰਾਜ ਜੀ ਨੇ ਮਹਾਂਕਾਲ ਵਾਹਿਗੁਰੂ ਦੀ ਉਸਤਤੀ ਇੱਥੇ ਕੀਤੀ ਹੈ। ਇਹ 19 ਪੌੜੀਆਂ ਹੋ ਚੁੱਕੀਆਂ ਹਨ ਮਹਾਂ ਵਿਚਿੱਤਰ ਨਾਟਕ ਦੀਆਂ, ਅੱਗੇ ਜਿਹੜਾ ਹੈ ਅਗਲਾ ਛੰਦ ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਜਿਹੜੀ ਹੈ ਕਥਾ ਦੀ ਸਮਾਪਤੀ ਕਰੀਏ ਜੀ।
ਡਮਾ ਡਮ ਡਾਰੂ ਸੇਤਾ ਸੇਤ ਸ਼ਤਰੰ, ਹਾਹਾ ਹੂ ਹਾਹਾ ਸੰ ਚਮਾ ਚਮ ਅਤਰੰ, ਮਹਾ ਘੋਰ ਸ਼ਬਦੰ ਵਜੇ ਸੰਖ ਐਸੰ, ਪਰਲੈ ਕਾਲ ਕੇ ਕਾਲ ਕੀ ਜਵਾਲ ਜੈਸੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।